ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਨਗ ਦਾਨਵ ਅਮਰ ਵਰਨ ਕਿੰਨਰ ਧਰਾ ਮਾਰ ਤਾਂਡ ਜਮ ਇੰਦ ਇੰਦਰ ਹਰ ਜਗ ਕਰਾ ਪੌਨ ਬੰਨ ਦਿਗਪਾਲ ਰਜਾਏ ਨਾ ਫੇਰੇ ਹੋ ਨਰ ਵਪਰਾ ਹੈ ਕੌਣ ਬਾਂਕ ਦ੍ਰਿਗ ਹੇਰੇ ਪਨਗ ਦਾਨਵ ਅਮਰ ਵਰਨ ਕਿੰਨਰ ਤਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਪ੍ਰਾਰਥਨਾ ਕਰ ਰਹੇ ਹੋ। ਚੜ੍ਹਦੀ ਕਲਾ ਵਾਸਤੇ ਸਮੂਹ ਸੰਤਾਂ ਵੱਲੋਂ ਚੌਧਰੀ ਸਾਹਿਬ ਜੀ ਦੇ ਪਾਠ ਹੋਏ ਹਨ, ਸੰਧਿਆ ਦੀ ਬਾਣੀ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਵੀ ਆਪ ਸੰਤਾਂ ਨੇ ਸਰਵਣ ਕੀਤੇ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤਪੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਅਨੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਚੱਲ ਰਿਹਾ ਹੈ। ਆਪ ਸੰਗਤਾਂ ਨੇ ਕੱਲ ਦੀ ਕਥਾ ਦੇ ਵਿਚ ਉਹ ਪ੍ਰਸੰਗ ਸੁਣਿਆ। ਨਵਾਬ ਦੌਲਤ ਖਾਂ ਨੇ ਗੁਰੂ ਮਹਾਰਾਜ ਦੇ ਪਾਸ ਪਹਿਲਾਂ ਇੱਕ ਮੌਲਵੀ ਨੂੰ ਭੇਜਿਆ, ਫਿਰ ਆਪਣੇ ਸਿਪਾਹੀ ਭੇਜੇ ਹਜ਼ੂਰ ਨੂੰ ਆਪਣੇ ਪਾਸ ਬੁਲਾਉਣ ਦਾ ਆਦੇਸ਼ ਚੱਲਿਆ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਵਾਬ ਦੌਲਤ ਖਾਂ ਨੂੰ ਮਿਲਣ ਵਾਸਤੇ ਆਏ ਹਨ। ਨਵਾਬ ਨੇ ਗੁਰੂ ਮਹਾਰਾਜ ਦੀ ਅੱਗੇ ਇੱਕ ਸਵਾਲ ਰੱਖ ਦਿੱਤਾ ਕਿ ਤੁਹਾਡੀ ਦ੍ਰਿਸ਼ਟੀ ਵਿੱਚ ਹਿੰਦੂ ਤੇ ਮੁਸਲਮਾਨ ਸਾਰੇ ਹੀ ਇੱਕ ਬਰਾਬਰ ਹਨ, ਤਾਂ ਤੁਸੀਂ ਅੱਜ ਸਾਡੇ ਨਾਲ ਚੱਲੋ, ਅੱਜ ਜੁੰਮੇ ਦਾ ਦਿਨ ਹੈ, ਸ਼ੁੱਕਰਵਾਰ ਦਾ ਦਿਨ ਹੈ, ਆਪਾਂ ਅੱਜ ਰਲ ਕੇ ਨਮਾਜ਼ ਪੜਾਂਗੇ, ਕਿਉਂਕਿ ਜਮਾਤ ਕਰਾਮਾਤ ਹੁੰਦੀ ਹੈ। ਜਦੋਂ ਤੁਸੀਂ ਸਾਡੇ ਨਾਲ ਨਮਾਜ਼ ਪੜੋਗੇ ਤਾਂ ਪਤਾ ਲੱਗ ਜਾਵੇਗਾ ਵਾਕਿਆ ਹੀ ਤੁਹਾਡੀ ਦ੍ਰਿਸ਼ਟੀ ਵਿੱਚ ਸਾਰੇ ਧਰਮ ਇੱਕ ਸਮਾਨ ਹਨ। ਅੰਦਰੋਂ ਦੌਲਤ ਖਾਂ ਨਵਾਬ ਦੀ ਇਹ ਖਾਹਿਸ਼ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨਾਲ ਨਮਾਜ਼ ਪੜ੍ਹ ਲੈਣਗੇ, ਉਸ ਤੋਂ ਬਾਅਦ ਸਾਡੇ ਇਸਲਾਮ ਧਰਮ ਨੂੰ ਹੀ ਕਬੂਲ ਕਰ ਲੈਣਗੇ, ਮੁਸਲਮਾਨ ਬਣ ਜਾਣਗੇ, ਇਹਦੇ ਨਾਲ ਸਾਡੇ ਧਰਮ ਦਾ ਹੋਰ ਵਾਧਾ ਹੋ ਜਾਵੇਗਾ। ਇਸ ਖਿਆਲ ਦੇ ਨਾਲ ਗੁਰੂ ਮਹਾਰਾਜ ਨੂੰ ਨਾਲ ਜਾਣ ਵਾਸਤੇ ਤਿਆਰੀ ਹੋ ਰਹੀ ਹੈ। ਉਧਰ ਦੂਸਰੇ ਪਾਸੇ ਜੈਰਾਮ ਜੀ ਜੋ ਬੇਬੇ ਨਾਨਕੀ ਜੀ ਦੇ ਪਤੀ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਜਾ ਜੀ ਲੱਗਦੇ ਸਨ। ਉਹਨਾਂ ਦੇ ਮਨ ਦੇ ਵਿਚ ਬੜਾ ਫਿਕਰ ਪੈਦਾ ਹੋਇਆ, ਬੜੀ ਚਿੰਤਾ ਲੱਗੀ। ਸੋਚਣ ਲੱਗ ਪਏ ਅੱਜ ਕੀ ਹੋ ਰਿਹਾ ਹੈ। ਜੇ ਸੱਚਮੁੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਅੱਜ ਨਵਾਬ ਨੇ ਨਮਾਜ਼ ਪੜਾਉਣ ਲਈ ਮਜਬੂਰ ਕਰ ਦਿੱਤਾ, ਲੋਕਾਂ ਦੇ ਭਾਣੇ ਉਹ ਮੁਸਲਮਾਨ ਬਣ ਸਕਦੇ ਹਨ। ਮੈਂ ਬਾਬਾ ਕਾਲੂ ਜੀ ਨੂੰ, ਬਾਬਾ ਮੂਲ ਚੰਦ ਜੀ ਨੂੰ, ਗੁਰੂ ਮਹਾਰਾਜ ਦੇ ਸੱਸ ਸਹੁਰੇ ਨੂੰ, ਮਾਤਾ ਤ੍ਰਿਪਤਾ ਜੀ ਨੂੰ ਕੀ ਜਵਾਬ ਦੇਵਾਂਗਾ? ਬਹੁਤ ਸੋਚ ਰਹੇ ਹਨ, ਅਖੀਰ ਆਪਣੇ ਘਰ ਆਏ ਨੇ, ਚੁੱਪ ਚਾਪ ਕਮਰੇ ਵਿਚ ਜਾ ਕੇ ਬੈਠ ਗਏ। ਬੀਬੀ ਨਾਨਕੀ ਜੀ ਬਹੁਤ ਸੂਝਵਾਨ, ਬਹੁਤ ਬੁੱਧੀਮਾਨ ਤੇ ਬਹੁਤ ਪਰਮੇਸ਼ਰ ਦੀ ਬੰਦਗੀ ਕਰਨ ਵਾਲੀ ਰੂਹ ਸਨ। ਉਹਨਾਂ ਨੇ ਆਪਣੇ ਪਤੀ ਨੂੰ ਫਿਕਰਮੰਦ ਵੇਖ ਕੇ ਪੁੱਛਿਆ, ਅੱਜ ਤੁਹਾਨੂੰ ਕੀ ਹੋ ਗਿਆ ਹੈ? ਤਾਂ ਅੱਗੋਂ ਜੈ ਰਾਮ ਨੇ ਆਖਿਆ ਕਿ ਮੈਂ ਸੁਣਿਆ ਲੋਕਾਂ ਤੋਂ ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਵਾਬ ਨੇ ਨਮਾਜ਼ ਪੜਾਉਣ ਦੇ ਲਈ ਮਜਬੂਰ ਕਰ ਦਿੱਤਾ ਹੈ, ਅੱਗੇ ਕੀ ਹੋਵੇਗਾ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਬੀਬੀ ਨਾਨਕੀ ਜੀ ਨੇ ਆਪਣੇ ਪਤੀ ਜੈ ਰਾਮ ਜੀ ਨੂੰ ਦਲਾਸਾ ਦਿੱਤਾ, ਹੌਸਲਾ ਅਫਜਾਈ ਕੀਤੀ। ਕਹਿਣ ਲੱਗੇ, ਤੁਸੀਂ ਮੇਰੇ ਭਰਾਤਾ ਜੀ ਬਾਰੇ ਕੋਈ ਫਿਕਰ ਨਾ ਕਰੋ, ਉਹ ਤੇ ਰੱਬ ਦਾ ਅਵਤਾਰ ਨੇ, ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਪਾ ਸਕਦਾ, ਨਾ ਹੀ ਉਹ ਕਿਸੇ ਦੀ ਪਰਵਾਹ ਮੰਨਦੇ ਹਨ। ਤੁਸੀਂ ਭਰੋਸਾ ਰੱਖੋ ਉਸ ਵਾਹਿਗੁਰੂ ਤੇ, ਜੋ ਹੋਵੇਗਾ ਭਲਾ ਹੀ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਬੀਬੀ ਨਾਨਕੀ ਜੀ ਦੀ ਸ਼ਰਧਾ, ਉਹਨਾਂ ਦਾ ਭਰੋਸਾ, ਉਹਨਾਂ ਦਾ ਸਿਦਕ ਕਮਾਲ ਦਾ ਸੀ। ਸਾਰਿਆਂ ਦੇ ਮਨ ਡੋਲ ਜਾਂਦੇ, ਪਰ ਇੱਕ ਬੀਬੀ ਨਾਨਕੀ ਸੀ ਜਿਸਦਾ ਕਦੀ ਮਨ ਨਹੀਂ ਸੀ ਡੋਲਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਛਾਣਨ ਵਾਲੀ ਵੀ ਬੀਬੀ ਨਾਨਕੀ ਹੀ ਸੀ। ਉਸਨੇ ਆਪਣੇ ਪਿਤਾ ਬਾਬਾ ਕਾਲੂ ਜੀ ਨੂੰ ਵੀ ਇਹ ਗੱਲ ਆਖ ਦਿੱਤੀ, ਜੇ ਤੁਹਾਨੂੰ ਮੇਰਾ ਵੀਰ ਚੰਗਾ ਨਹੀਂ ਲੱਗਦਾ, ਮੈਂ ਉਸਨੂੰ ਆਪਣੇ ਨਾਲ ਹੀ ਲੈ ਜਾਵਾਂਗੀ। ਇਹ ਗੱਲ ਉਹੀ ਹੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਭੈਣ ਬੀਬੀ ਨਾਨਕੀ ਜੀ ਦੇ ਨਾਲ ਸੁਲਤਾਨਪੁਰ ਆ ਗਏ ਸਨ। ਹੁਣ ਉੱਥੇ ਦੀ ਇਹ ਘਟਨਾ ਹੈ ਜੋ ਪ੍ਰਸੰਗ ਸੁਣ ਰਹੇ ਹੋ। ਬੀਬੀ ਨਾਨਕੀ ਜੀ ਕਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸਿਫਤ ਸਲਾਹ ਕਰ ਰਹੇ ਹਨ, ਸੱਚੀ ਸੁੱਚੀ ਗੁਰੂ ਦੀ ਵਡਿਆਈ ਕਰ ਰਹੇ ਹਨ, ਆਪ ਸੰਤਾਂ ਉਹ ਪ੍ਰਸੰਗ ਸੁਣ ਰਹੇ ਹੋ ਜੋ ਅੱਗੇ ਆ ਰਿਹਾ ਹੈ ਪ੍ਰਸੰਗ, ਉਹ ਆਪ ਸੰਤਾਂ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਪਾਨਵ ਦਾਨਵ ਅਮਰ ਵਾਰਨ ਕਿੰਨਰ ਧਾਰਾ।
ਬੀਬੀ ਨਾਨਕੀ ਜੀ ਆਖਦੇ ਨੇ ਜੈ ਰਾਮ ਆਪਣੇ ਪਤੀ ਜੀ ਨੂੰ, ਦੇਖੋ ਜਿਹੜੇ ਦੁਨੀਆਂ ਦੇ ਵਿਚ ਸਭ ਦੇਵੀ ਦੇਵਤੇ ਨੇ, ਗੁਰੂ ਮਹਾਰਾਜ ਦੇ ਤਾਬਿਆਦਾਰ ਨੇ। ਪੰਨਗ ਦਾ ਅਰਥ ਹੈ ਸਰਪ, ਦਾਨਵ ਦਾ ਅਰਥ ਹੈ ਦੈਂਤ, ਤੇ ਅਮਰ ਦਾ ਅਰਥ ਹੈ ਦੇਵਤੇ, ਤੇ ਵਾਰਨ ਇਹ ਜਿਹੜਾ ਜਲਦਾ ਦੇਵਤਾ ਹੈ, ਕਿੰਨਰ ਇਹ ਦੇਵਤਿਆਂ ਦੇ ਸਾਜੀ ਹਨ, ਤੇ ਧਰਾ ਜਿਹੜੀ ਧਰਤੀ ਹੈ।
ਮਾਰ ਤੰਡ ਜਾਮ ਇੰਦ ਇੰਦਰ ਹਰ ਜਗ ਕਰਾ।
ਮਾਰ ਤੰਡ ਸੂਰਜ ਦਾ ਨਾਮ ਹੈ, ਜਾਮ ਜਮ ਰਾਜ, ਇੰਦ ਬੱਦਲ, ਤੇ ਇੰਦਰ ਦੇਵਤਿਆਂ ਦਾ ਪਾਤਸ਼ਾਹ ਹਰ ਸ਼ਿਵ ਜੀ, ਤੇ ਜਿਸਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਬ੍ਰਹਮਾ, ਇਹ ਸਭ ਦੇਵਤੇ ਗੁਰੂ ਮਹਾਰਾਜ ਦੇ ਤਾਬਿਆਦਾਰ ਹਨ।
ਪੌਨ ਬਨ ਦਿਗਪਾਲ ਰਜਾਏ ਨਾ ਫੇਰਾਏ।
ਪਵਨ ਦੇਵਤਾ ਤੇ ਬਨ ਅਗਨ ਦੇਵਤਾ ਤੇ ਦਿਗਪਾਲ ਦਿਸ਼ਾਪਾਲ ਜਿਹੜੇ ਰਾਜੇ ਨੇ, ਕੋਈ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਆਗਿਆ ਨੂੰ ਮੋੜ ਨਹੀਂ ਸਕਦਾ।
ਓ ਨਰ ਵਪਰਾ ਹੈ ਕੌਣ ਬੰਕ ਦ੍ਰਿਗ ਹੈ ਰਾਏ।
ਬੇਬੇ ਨਾਨਕੀ ਜੀ ਜੈਰਾਮ ਜੀ ਨੂੰ ਆਖਦੀ ਹੈ, ਮਨੁੱਖ ਵਿਚਾਰਾ ਕਿਹੜੇ ਬਾਗ ਦੀ ਮੂਲੀ ਹੈ ਜਿਹੜਾ ਮੇਰੇ ਉਸ ਭਰਾ ਉਸ ਰੱਬੇ ਨੂਰ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੱਲ ਕੈਰੀ ਅੱਖ ਦੇ ਨਾਲ ਵੇਖ ਸਕੇ।
ਜਸਕੀ ਚਿੰਤਾ ਚੀਤ ਰੱਤੀ ਨਾ ਕੀਜੀ।
ਨਾਨਕੀ ਜੀ ਕਹਿੰਦੇ ਨੇ, ਹੇ ਪਤੀ ਜੀ, ਤੁਸੀਂ ਮੇਰੇ ਭਰਾਤਾ ਜੀ ਦੀ ਪੂਰਾ ਵੀ ਚਿੰਤਾ ਨਾ ਕਰੋ, ਰਤਾ ਪਰ ਵੀ ਫਿਕਰ ਨਾ ਕਰੋ।
ਲਾਜਤ ਤਿਨਕੂ ਕਰ ਹੈ ਸੁਆਇ ਲਖੀਜੀਏ।
ਉਹਨਾਂ ਸਾਰਿਆਂ ਨੂੰ ਸ਼ਰਮਸਾਰ ਕਰਕੇ, ਝੂਠੇ ਕਰਕੇ, ਖੁਆਰ ਕਰਕੇ, ਜਲੀਲ ਕਰਕੇ, ਤੇ ਹੁਣੇ ਆਉਣ ਵਾਲੇ ਇਸ ਗੱਲ ਨੂੰ ਜਾਣ ਲਓ।
ਤੁਮ ਹੈ ਸੰਗ ਆਨੰਦ ਰਸੋਈ ਖਾਈਏ।
ਨਾਨਕੀ ਜੀ ਕਹਿੰਦੇ ਨੇ ਆਪਣੇ ਪਤੀ ਨੂੰ ਕਿ ਤੁਸੀਂ ਹੁਣ ਬੈਠ ਕੇ ਆਰਾਮ ਦੇ ਨਾਲ ਲੰਗਰ ਛਕੋ।
ਉਹ ਨਹੀਂ ਰਿਦੀ ਪ੍ਰਤੀਤ ਤਾਂ ਵਿਪਰ ਪਠਾਈਏ।
ਹਾਲੇ ਵੀ ਤੁਹਾਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਆਉਂਦਾ, ਤੁਸੀਂ ਇਹ ਪ੍ਰੋਹਤ ਬ੍ਰਹਮਣ ਨੂੰ ਭੇਜ ਦੇਵੋ, ਸਾਰੀ ਖਬਰ ਸਾਥ ਲੈ ਆਵੇਗਾ।
ਤੇ ਜੋ ਨਿਦਾ ਦੂਤ ਮਸੀਤਾ ਹੈ ਦਿਸ ਗਏ।
ਉਸ ਪ੍ਰੋਹਤ ਦਾ ਨਾਮ ਨਿਦਾ ਸੀ, ਨਿਦਾ ਪ੍ਰੋਹਤ ਸੀ, ਤੇ ਉਹਨੂੰ ਗੁਰੂ ਮਹਾਰਾਜ ਦੇ ਵੱਲ ਭੇਜ ਦਿੱਤਾ। ਨਿਦਾ ਬ੍ਰਾਹਮਣ ਜੋ ਜੈਰਾਮ ਜੀ ਦੀ ਕੁਲ ਦਾ ਪ੍ਰੋਹਤ ਸੀ, ਉਹ ਮਸੀਤ ਵੱਲ ਚਲਿਆ ਗਿਆ।
ਧੀਰਪੁਰ ਪਰ ਰਹੀ ਸਥਾਨ ਨਾ ਤਹਿ ਰਹੋ।
ਉੱਥੇ ਲੋਕਾਂ ਦੀ ਬਹੁਤ ਸਾਰੀ ਭੀੜ ਭਰੀ ਹੋਈ ਸੀ, ਬੜਾ ਇਕੱਠ ਸੀ, ਤੇ ਉੱਥੇ ਖੜਨ ਵਾਸਤੇ ਕੋਈ ਜਗ੍ਹਾ ਹੀ ਨਹੀਂ ਮਿਲੀ।
ਇੱਕ ਇੱਕ ਤੂੰ ਲੰਘ ਤਾਏ ਤਸ ਅੰਤਰ।
ਇੱਕ ਆਦਮੀ ਨੂੰ ਲੰਘ ਕੇ ਮਸਾਂ ਪਾਸੇ ਕਰ ਕਰਕੇ ਤੇ ਉਹ ਮਸੀਤ ਦੇ ਅੰਦਰ ਗਿਆ ਹੈ।
ਉਹ ਕਰਨਾ ਨਿਤ ਕੋ ਦੇਖ ਵਿਸੂਰਹਿ ਔਰ ਖਰੇ।
ਇਹ ਵੇਖਦਾ ਹੈ ਬੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਨਵਾਬ ਕਾਜੀ ਹੋਰ ਅਹਿਲਕਾਰ ਅਮੀਰ ਵਜ਼ੀਰ ਹੋਰ ਖਲਕਤ ਸਾਰੀ ਨਮਾਜ਼ ਪੜ੍ਹ ਰਹੀ ਹੈ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੀ ਮੋਹਰਲੀ ਕਤਾਰ ਦੇ ਵਿਚ ਨਵਾਬ ਤੇ ਕਾਜੀ ਦੋਹਾਂ ਦੇ ਵਿਚਕਾਰ ਖੜੇ ਨੇ। ਉਹਨਾਂ ਨੂੰ ਵੇਖ ਵੇਖ ਕੇ ਜਿਹੜੇ ਲੋਕ ਨੇ ਝੂਰ ਰਹੇ ਨੇ ਵੀ ਅੱਜ ਕੀ ਹੋਵੇਗਾ।
ਦੋਹਰਾ ਪਹੁੰਚੋ ਨਿਕਟ ਨਾ ਸ੍ਰੀ ਗੁਰੂ ਭੀਰ ਭਈ ਹਰਪੂਰਾ।
ਉਸ ਵੇਲੇ ਨਮਾਜ਼ ਸ਼ੁਰੂ ਹੋ ਚੁੱਕੀ ਸੀ, ਨਿੱਧਾ ਪ੍ਰੋਹਤ ਹੁਣ ਗੁਰੂ ਮਹਾਰਾਜ ਦੇ ਨੇੜੇ ਨਾ ਪਹੁੰਚ ਸਕਿਆ ਕਿਉਂਕਿ ਬਹੁਤ ਉੱਥੇ ਮਸਜਿਦ ਦੇ ਵਿਚ ਭੀੜ ਭਰੀ ਹੋਈ ਸੀ, ਬਹੁਤਾ ਇਕੱਠ ਹੋਇਆ ਹੋਇਆ ਸੀ।
ਗਵ ਸੰਤੋਖ ਸਿੰਘ ਧਿਆਏ ਆਵ ਪੂਰਨ ਪਾ ਸੁਖ ਮੂਰ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਹੁਣ ਇੱਥੇ ਧਿਆ ਸੰਪੂਰਨ ਹੋਇਆ ਹੈ, ਜੋ ਸੁਖਾਂ ਦਾ ਮੂਰ ਮੁੱਢ ਸੁਖਾਂ ਦਾ ਕਾਰਨ ਹੈ, ਸੁਖਾਂ ਦਾ ਬੀਜ ਹੈ।
ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨ ਪ੍ਰਗਟ ਸੁਭਾਨ ਸਮਾਨ।
ਕਵੀ ਜੀ ਅੱਗੇ ਗੁਰੂ ਚਰਨਾਂ ਦਾ ਮੰਗਲ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਸੂਰਜ ਦੀ ਤਰ੍ਹਾਂ ਹਮੇਸ਼ਾ ਲਈ ਪ੍ਰਕਾਸ਼ਮਾਨ ਹਨ।
ਨਿਖਲ ਦ੍ਵੈਤ ਤਮ ਹਰਨ ਕੋ ਸ਼ਰਨ ਸਦਾ ਸੁਖ ਦਾਨ।
ਨਿਖਲ ਦਾ ਅਰਥ ਹੈ ਸਮੂਹ ਦ੍ਵੈਤ ਦੇ ਹਨੇਰੇ ਨੂੰ ਨਾਸ ਕਰਨ ਵਾਲੇ ਹਨ, ਤੇ ਜਿਹੜਾ ਗੁਰੂ ਦੀ ਚਰਨ ਸ਼ਰਨ ਵਿਚ ਆ ਜਾਵੇ ਉਹਨੂੰ ਸਦਾਵੀ ਸੁਖ ਦੇਣ ਵਾਲੇ ਹਨ।
ਸ੍ਰੀ ਬਾਲਾ ਸੁੰਦਰ ਬਾਜ ਅੜਲ ਸੁੰਦਰ ਆਦਿਕ ਮਸੀਤ ਚਿੱਤਰ ਪਿੱਤ ਜਾਨੀ ਹੈ।
ਹੁਣ ਸ਼ਾਹੀ ਮਸਜਿਦ ਦੇ ਵਿਚ ਨਵਾਬ ਦੌਲਤ ਖਾਨ ਨਮਾਜ਼ ਪੜ੍ਹਨ ਵਾਸਤੇ ਜਾ ਰਿਹਾ ਹੈ। ਕਵੀ ਉਸ ਮਸੀਤ ਦੀ ਸੁੰਦਰਤਾ ਬਿਆਨ ਕਰਦੇ ਹਨ। ਉਹ ਮਸੀਤ ਬਹੁਤ ਸੁੰਦਰ ਬਣੀ ਹੋਈ ਹੈ, ਜਿਸ ਦੇ ਵਿਚ ਬਹੁਤ ਸਾਰੀ ਸੁੰਦਰ ਚਿੱਤਰਕਾਰੀ ਮੀਨਾਕਾਰੀ ਵੀ ਕੀਤੀ ਹੋਈ ਹੈ।
ਸ਼ਾਮੀ ਕਾਰਜਹ ਲਿਖਿਓ ਦਿਪਤ ਪਹਿਚਾਨੀ ਹੈ।
ਔਰ ਉੱਥੇ ਸੁਨਹਿਰੀ ਚਿੱਤਰਕਾਰੀ ਕੀਤੀ ਹੋਈ ਹੈ, ਤੇ ਬੜੀ ਤਰ੍ਹਾਂ ਦੇ ਵੇਲ ਬੂਟੇ ਫੁੱਲ ਉੱਕਰੇ ਹੋਏ ਨੇ, ਤੇ ਬੜੀ ਚਮਕ ਰਹੀ ਹੈ, ਐਸੀ ਸੁੰਦਰ ਮਸੀਤ ਬਣਾਈ ਹੋਈ ਹੈ।
ਤਾਂ ਜਾਈ ਪਾਠਾਂਡ ਜੋ ਖਾਨ ਨਿਰਪਾਲ ਸੋ।
ਜਿਹੜਾ ਨਵਾਬ ਦੌਲਤ ਖਾਨ ਰਾਜਾ ਸੀ ਇੱਥੋਂ ਦਾ, ਹੁਣ ਉਸ ਸ਼ਾਹੀ ਮਸਜਿਦ ਦੇ ਵਿਚ ਜਾ ਕੇ ਖੜਾ ਹੋ ਗਿਆ।
ਉਹ ਸਭਾ ਆਪਣੀ ਸਹਿਤ ਜੇ ਬੈਸ ਵਿਸਾਲ ਸੋ।
ਜਿੰਨੀ ਵੀ ਇਸਦੀ ਸਭਾ ਹੈ, ਭਾਵ ਸਾਰੇ ਦਰਬਾਰੀ ਕਰਮਚਾਰੀ ਨੌਕਰ ਚਾਕਰ ਅਹਿਲਕਾਰ ਸਾਰੇ ਇਸ ਦੇ ਨਾਲ ਨੇ, ਜਿਸ ਦੀ ਉਮਰ ਬਹੁਤ ਵਡੇਰੀ ਹੈ, نماز پڑھنے واسطے مسجد میں جا کے کھڑا ہو گیا.
شری نانک جی سنگ گیان کان روپ ہیں.
کبھی جی لکھتے نے دھن گرو نانک دے مہاراج سچے پاتشاہ جو اس رس گیان سروپ نے وہ بھی ہوں نباب دے نال ہن.
بھکشو کمل وسال سو بدن انوپ ہے.
گرو مہاراج سچے پاتشاہ دا چہرہ اس طرح کھڑیا ہوا ہے جویں کمل دا فل سندر فل کھڑیا ہووے.
ہرک شوک جن نہیں آنند ایک رس.
گرو نانک دے مہاراج سچے پاتشاہ ہمیشہ ایک رس آنند وچ رہندے نے. نہ کدی سنسار خوشی گمی انہاں دے من تے اثر پاؤندی ہے.
او ٹھنڈ نرپ کے نگٹ بتاون سمگ تس.
لوہن گرو نانک صاحب سچے پاتشاہ راجے نو سماگ وشریش رستا دسن واسطے او دے کول کھڑے ہن.
دورا ہندو کوئی نہ کہہ سکو ترکن تیج وسال.
جو کبھی جی لکھتے نے ترکاں دا بڑا تیج پرتاپ سی انہاں دا راج سی. جڑے ہندو نے اپنے من دے وچ انے ڈر گئے کوئی اس بارے کچھ کہہ نہیں سکدا سارے چپ چاپ ہن.
پرمیشر پت رکھئی سمرن دین دیال.
سارے سکھ گرو مہاراج دے چرناں وچ ارداس بینتی کردے نے بھی ہن تے اکال پرخ واہگرو مہر کرے وہ ساڈی پت رکھ لوے.
اڈل قاضی بہر نواب نیر لے کر تب.
جو مسلمان باج پن تو پہلا اوجو کردے نے ہاتھ منہ دھوندے ہن. ہن قاضی تے نواب نے ہاتھ وچ جل لیا ہے تے انہاں نے اوجو کیتا پنج شنانا کیتا.
ہر ہر چرن پخار کرو سد تن سب.
ہاتھ دھوتے نے پھر پیر دھوتے نے اپنے سارے شریر نو پانی دے نال شدھ کر لیا.
ٹھنڈے دونوں ہوئی بدن پچھم دشا.
ہن نواب تے شاہی قاضی پورلی لائن وچ کھڑے ہو گئے نے. پچھوں وال مکے وال نو منہ کیتا ہویا
کر تر جانو کان نویں پن پن رسا.
آج پڑھن لگ پے نے کدے جانو گوڈیاں تے ہتھ رکھدے نے کدے کناں تے ہتھ رکھدے نے تے کدے رسا دھرتی وال بار بار سجدہ کردے ہن.
آپ مسیتیں مد ردے کت کت گئے.
کبھی جی لکھدے نے ہن شاہی کائی تے نماز نواب نماز پڑھ رہے نے پر انہاں دے من کسے دا کسے پاسے کسے دا کسے پاسے دوڑیا ہویا ہے.
دھر پر دھر سر اٹھت بار بہو بیے نیے.
لو بار بار کدے دھرتی تے سر رکھدے نے سجدہ کردے نے پھر اٹھ کے کھلو جاندے نے. بار بار اس طرح دی کریا کر رہے ہن.
کر کے پورنواز سو نانک سو کہے.
انہاں نے نماز پوری کر لئی ہے دھن گرو نانک تے مہاراج سچے پاتشاہ اپنی موج وچ ایک راس کھڑے رہے نے. کوئی انہاں دی جھوٹی نماز دے وچ شامل نہ ہوئے.
او ٹھنڈو کیوں تم رہی نہ ڈر اور میں اہے.
کے نواب کہن لگا دیکھو تسی ساڈے نال آئے سی تسی ساڈے نال بچن کیتا سی اسی تواڈے نال نماز پڑھا گے پر کی گل ہوئی تسی آپدا بچن کر کے کھسک گئے ہو. تسا ساڈے نال نماز کیوں نہیں پڑھی سانو پڑھنی چاہیے سی.
نانک آنن پن خان کن ہے سنو.
دھن گرو نانک دے مہاراج سچے پاتشاہ کہن لگے نباب صاحب کن کھول کے ساڈی گل سن لو.
کیسن کرو نواز لاج نے تم منو.
اسی تواڈے نال بچن کیتا سی بھائی اسی تواڈے نال نماز پڑھا گے. جدوں تسی نماز پڑھی تواڈے نال ضرور نماز پڑھا گے پر تساں تے نماز پڑھی ہی نہیں. جدو یہ گل سنی نباب حیران ہو گیا. کہن لگا یہ گل کیویں ہو سکتی ہے اینے لوگ گواہ نے کہ سارے دے سامنے میں نماز پڑھی ہے. دھن گرو نانک دے مہاراج سچے پاتشاہ کہن لگے لاج نہ تم منو. نباب صاحب سانو من دے وچ پورا وی شرم ہزار نہیں رب دے گھر کھڑ کے جھوٹ بول دے ہو. جدو یہ گل گرو مہاراج سچے پاتشاہ نے نتاڑک ہو کے آکی تے نواب دا دل کمب گیا.
ہنڈے آ مسیت نہ من ٹھہرایا.
حضور کہن لگے نواب صاحب تسی آخری ہو ساڈے نال نماز نہیں پڑھی تسی کڑا پڑھی ہے. جدو تسی نماز پڑھ رہے سی تسی اپنے من نو تا اتھے ٹکایا نہیں سی.
اس سجدے سمے سنکال پورک اندھار پٹھایا.
تہانوں پتا جدو تسی سجدہ کر رہے سی رب دے اگے دنڈاؤ وندنا کر رہے سی اس ویلے تہاڈا من تے کابل کندھار دے وچ توڑیا ہویا سی.
کرت خرید ترنگ ترل من تر لیا
تہاڈا من بڑا تر لیا دارث وی چنچل ہویا ہویا سی تے کابل کندھار دے وچ جا کے بڑے چنچل گھوڑے خرید رہا سی. تہاڈا چنچل من چنچل گھوڑیاں نو خریدن واسطے گیا ہویا سی.
پورے بیچ مسیت نویں قابو سر لیا
لوکاں نو دکھاؤن واسطے تسی نماز پڑھ دے رہے کدے چک گیا جاندے سی کدے سیدھے کھلو جاندے سی کوئی نماز تھوڑا تساں پڑھی ہے.
اے کرنی سو مول نہ پھر اور میں کرا
واسا سی دسو نماز بھلا کون پڑھدا ہے؟ نماز تے من نے پڑھنی ہے نا. اس لئی کسے اردو دے شاعر نے بڑا سندر ایک شعر لکھیا ہے. وہ لکھتا ہے منظور ہوتی ہے دعا جو دل سے ہوتی ہے مشکل تو جی ہے جی مشکل سے ہوتی. اس لیے ہن اے ارداس سے دعا کر رہے سی دعا کر رہے سی نماز پڑھ رہے سی پر انہاں دا من اتھے کھڑا نہیں. ڈاکٹر محمد اقبال نے لکھیا ہے مسجد تو بنالی پال بھر میں ایمان کی حرارت والوں نے من اپنا پرانا پاپی ہے برسوں نمازی بن نہ سکا سالاں بدی نماز پڑھ دے رہے پر من نے نماز نہیں پڑھی من اسی طرح ہی آتی رہا. اسی لیے تن گرو نانک دیو مہاراج نباب نو آخدے نے بھی تہاڈا من تے اک منٹ بھی نہیں ٹکیا تے تسی آخدے ہو اسی نماز پڑھی ہے.
او بیس بندگی تریو دسو دش من پھرا
تسی کیول اتروں پخنڈ دا ہی بندگی دا ویش دھارن کیتا ہویا سی نمازی دا روپ دھارن کیتا ہویا سی تے تہاڈا من تے دسو دشا دے وچ پٹک رہا سی.
سہکاری تم پاج بخانت ڈر نہیں
گل سن کے جڑا نباب سی وہ تے ایک دم چپ ہو گیا کیونکہ اون سچائی دا پتہ لگ چکیا سی جو کچھ واپریا سی اوہی کچھ تاں گرو مہاراج نے دسیا ہے. پر قاضی شاہی قاضی سامنے کھڑا بولیا کہن لگا تسی تانو کسی دا ڈر نہیں تسی نواب دے سامنے جھوٹ بول رہے ہو.
ارے حضور نواب نہ بولو سمجھ ہی
راجہ ہے اے نواب تواڈے سامنے کھڑا ہے تسی اس نو کی آکھ رہے ہو تے تانو پورا وی کسی دا ڈر پہ نہیں ہے.
آنن پن ہی خان ساچ نانک کہے
ہن نواب نو یقین آ چکیا سی کہن لگا قاضی صاحب جو کوئی تن گرو نانک دے مہاراج نے آخیا ہے اکھر اکھر سچ ہے جو کچھ اے آخدے نے میں اس تے یقین کردا ہاں.
او من مم گئے کندھار سمے سجدے سہے
بالکل حقیقت ہے سچی گل ہے جدوں میں سجدہ کر رہا سی میرا من کابل کندھار دے وچ کوڑے خریدن واسطے گیا ہویا سی.
ان قاضی بچپن تمہارو من گئے
قاضی نے اک دم پینتڑا بدلیا کہن لگا نواب صاحب چلو جی تھوڑا من کابل کندھار دے وچ گیا ہویا سی
او تو سب ود کری نا مام سنگ ان کیو
میں تے نماز پڑھی سی میرے نال انہاں نے نماز کیوں نہیں پڑھی میرے نال تے انہاں نو نماز پڑھنی چاہیدی سی کیونکہ میں شاہی قاضی سی میں ایک اسلام دا مخی سی میرے نال انہاں نوں نماز پڑھنی چاہیدی سی.
من اجان نج پرد پراون چاہے
لوگ کبھی تھی لکھدے ہن اے جڑا انجان آدمی ہے قاضی اے ہن اپنا جڑا پردہ فاش کروانا چاہندا ہے.
او لخت نا مورخ پیو اتھاہ ہے اتھاہ
مورخ گرو مہاراج دے پیو نو نہیں جاندا بھی گرو مہاراج دے جس دا کوئی تھا نہیں پا سکدا تے سمندر وانگوں گہر گمبھیر پرمیشر دا سروپ ہن.
بولے نانک بین این سکھ گن دایا
لو ہن تن گرو نانک دے مہاراج سچے پاتشاہ جو سکھاں دے کارن تے جڑے سریشٹ گنا نوں بخشتا سریشٹ گنا دی دات بخشش کرن والے داتا نے اگوں بچن آکھے
قاضی کری نواز سدن میں مان گیا
کہن لگے قاضی نو توں کیڑا نماز پڑھی ہے جے توں کہنا میرے نال نماز پڑھ دے تے تیرا من وی اپنے گھر دے وچ گیا ہویا سی.
بڑوا جو بشیر گرت تہ پاس ہے
تیرے ਘਰ ਦੇ ਵਿਚ ਘੋੜੀ ਨੇ ਬਸ਼ੀਰਾ ਦਿੱਤਾ ਹੈ ਤੇ ਉਸ ਦੇ ਨੇੜੇ ਇਕ ਗਰਭ ਟੂਆ ਸੀ ਤੇ ਤੇਰਾ ਮਨ ਉਸ ਘੋੜੀ ਦੇ ਬਸ਼ੇਰੇ ਦੇ ਪਿੱਛੇ ਪਿੱਛੇ ਦੌੜਿਆ ਫਿਰਦਾ ਸੀ ਵੀ ਕਿਧਰੇ ਉਹ ਟੋਏ ਵਿਚ ਨਾ ਡਿੱਗ ਪਵੇ।
ਹੋ ਤੇ ਮੈਂ ਨਹਿ ਗਿਰ ਪਰੈ ਬਹੁਤ ਵਿਸ਼ਵਾਸ ਹੈ।
ਤੈਨੂੰ ਇਸ ਗੱਲ ਦਾ ਵਿਸ਼ਵਾਸ ਦਰ ਸੀ, ਬੜਾ ਸੰਸਾ ਸੀ, ਬੜਾ ਭਰਮ ਸੀ, ਇਕ ਵਹਿਮ ਸੀ ਵੀ ਕਿਧਰੇ ਉਹ ਬਸ਼ੇਰਾ ਉਸ ਟੋਏ ਦੇ ਵਿਚ ਨਾ ਡਿੱਗ ਪਵੇ।
ਏਕੇ ਸੰਗ ਮਨ ਫਿਰ ਤੂੰ ਨਾ ਫਿਰ ਇਕ ਸ਼ਨ ਪਾਇਆ।
ਹਜ਼ੂਰ ਕਹਿਣ ਲੱਗੇ ਕਾਜੀ ਨੂੰ ਤੇਰਾ ਮਨ ਤੇ ਘੋੜੀ ਦੇ ਬਸ਼ੇਰੇ ਦੇ ਪਿੱਛੇ ਪਿੱਛੇ ਦੌੜਿਆ ਫਿਰਦਾ ਸੀ, ਇਕ ਮਿੰਟ ਵੀ ਤੇਰਾ ਮਨ ਨੀ ਟਿਕਿਆ।
ਸੁਣ ਸਰੋਨਨ ਮੈਂ ਖਾਂ ਨੂੰ ਬਿਗਸ ਮੁਖ ਬਚ ਕਹਿਆ।
ਸੁਣ ਕੇ ਨਵਾਬ ਦੌਲਤ ਖਾਂ ਨੇ ਹੱਸ ਕੇ ਕਾਜੀ ਨੂੰ ਅੱਗੋਂ ਬਚਨ ਆਖਿਆ।
ਹਜੂ ਕਾਚ ਕਹੁ ਸਾਚ ਲਾਜ ਨਿਰਵਾ।
ਨਵਾਬ ਨੂੰ ਯਕੀਨ ਵੱਧ ਚੁੱਕਿਆ ਸੀ, ਉਹ ਕਾਜੀ ਨੂੰ ਕਹਿਣ ਲੱਗਾ ਕਾਜੀ ਸਾਹਿਬ ਝੂਠ ਛੱਡ ਦਿਓ, ਸੱਚਾ ਬਚਨ ਆਖਿਓ, ਕੋਈ ਸ਼ਰਮ ਵੀ ਮੰਨਣ ਦੀ ਕੋਈ ਲੋੜ ਨਹੀਂ ਹੈ, ਰੱਬ ਦੇ ਘਰ ਖੜੇ ਹੋ, ਜੋ ਕੁਝ ਗੁਰੂ ਮਹਾਰਾਜ ਨੇ ਆਖਿਆ ਹੈ ਉਹਦੇ ਬਾਰੇ ਦੱਸੋ, ਸੱਚ ਹੈ ਜਾਂ ਝੂਠ ਹੈ।
ਉਹ ਜਿਉਂ ਬੀਤੀ ਚਿਤ ਬੀਚ ਸੋ ਬਚਨ ਉਚਾਰੀਏ।
ਹੁਣ ਰੱਬ ਦੇ ਘਰ ਵਿਚ ਖੜਾ, ਸੱਚ ਆਖੀ, ਜੋ ਤੇਰੇ ਦਿਲ ਤੇ ਬੀਤੀ ਸੀ, ਤੇਰਾ ਮਨ ਕਿਸੇ ਪਾਸੇ ਗਿਆ ਸੀ ਜਾਂ ਨਹੀਂ ਗਿਆ ਸੀ, ਸੱਚ ਦੱਸ।
ਕਾਜੀ ਆਨਨ ਭਣਤ ਸਤ ਜੇ ਬਿਧ ਕਹੇ।
ਤੇ ਸੁਣ ਕੇ ਉਹ ਕਾਜੀ ਨੇ ਨੀਵੀ ਜੀ ਪਾ ਲਈ ਤੇ ਕਹਿਣ ਲੱਗਾ ਵੀ ਗੱਲ ਤਾਂ ਸੱਚ ਗਈ ਆਖੀ, ਜੋ ਕੁਝ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਜੋ ਗੁਰੂ ਮਹਾਰਾਜ ਨੇ ਬਚਨ ਕੀਤਾ ਬਿਲਕੁਲ ਸੱਚਾ ਹੈ।
ਹਰ ਵਕ ਬਾਜਨ ਹੈ ਗਾਰਤ ਤੇ ਟਿਗ ਸਹੇ।
ਜੋ ਕੁਝ ਇਨ੍ਹਾਂ ਨੇ ਆਖਿਆ, ਮੇਰੇ ਘਰ ਘੋੜੀ ਨੇ ਬਸ਼ੇਰਾ ਦਿੱਤਾ ਹੈ, ਉਹਦੇ ਨੇੜੇ ਇਕ ਟੋਆ ਵੀ ਜ਼ਰੂਰ ਹੈ।
ਅਦਭੁਤ ਰਸ ਨਰ ਪਈ ਕਸ਼ਤ ਰਸ ਹਾਸ ਸੋ।
ਹੈ ਤੇ ਸੱਚੀ ਗੱਲ, ਜਦੋਂ ਇਹ ਗੱਲ ਹੋਈ ਨਾ, ਜਿਹੜੇ ਹੋਰ ਅਹਿਲਕਾਰ ਸਨ, ਨਾਲ ਹੋਰ ਨਮਾਜ਼ੀ ਸਨ, ਹੋਰ ਲੋਕ ਤਮਾਸ਼ਾ ਦੇਖਣ ਵਾਸਤੇ ਗਏ, ਉਹ ਇਕਦਮ ਸਾਰੇ ਹੈਰਾਨ ਵੀ ਹੋ ਗਏ ਤੇ ਨਾਲ ਕੁਛ ਉਸ ਵੇਲੇ ਹਾਸਾ ਵੀ ਨਿਕਲ ਗਿਆ।
ਉਹ ਤਬ ਨਵਾਬ ਗਹਿ ਚਰਨ ਰਹਿਉ ਹੋਇ ਦਾਸ ਸੋ।
ਉਸ ਵੇਲੇ ਨਵਾਬ ਦੌਲਤ ਖਾਂ ਦੇ ਭਾਗ ਜਾਗ ਪਏ ਤੇ ਉਹਨੇ ਗੁਰੂ ਮਹਾਰਾਜ ਦੇ ਚਰਨ ਫੜ ਲਏ, ਕਹਿਣ ਲੱਗਾ ਮਹਾਰਾਜ ਮੈਂ ਭੁੱਲ ਗਿਆ, ਜੋ ਮੇਥੋਂ ਗਲਤੀਆਂ ਹੋਈਆਂ ਮੈਨੂੰ ਮਾਫ ਕਰ ਦਿਓ।
ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ।
ਤੁਸੀਂ ਤਾਂ ਮਹਾਰਾਜ ਪੀਰਾਂ ਦੇ ਪੀਰ ਹੋ, ਗੁਰੂਆਂ ਦੇ ਗੁਰੂ ਹੋ ਤੇ ਤੁਸੀਂ ਮੇਰੀ ਪੀੜਾਂ ਨੂੰ ਨਾਸ਼ ਕਰ ਦਿਓ।
ਗੁਣੀ ਗਹੀਰ ਸਰੀਰ ਸ਼ਰਨ ਮੈਂ ਤੇਰੀਆ।
ਇਹ ਸਤਿਗੁਰੂ ਜੀ ਤੁਸੀਂ ਤੇ ਗੁਣਾਂ ਦੇ ਗਹੀਰ ਸਮੁੰਦਰ ਹੋ ਤੇ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ।
ਰਾਮ ਕਰ ਭੂਲੇ ਪਨਿਓ ਪੇਵ ਨਾ ਜਾਣਿਆ।
ਮਹਾਰਾਜ ਮੈਂ ਆਪ ਜੀ ਦਾ ਪਹਿਲਾਂ ਭੇਤ ਨਹੀਂ ਜਾਣ ਸਕਿਆ ਤੇ ਭਰਮ ਦੇ ਵਿਚ ਭੁੱਲੇ ਹੋਏ ਨੇ, ਕਈ ਆਪ ਜੀ ਦੇ ਵਾਸਤੇ ਗਲਤ ਸ਼ਬਦ ਬੋਲ ਦਿੱਤੇ।
ਓ ਬਖਸ਼ੋ ਔਗਣ ਮੋਰ ਅਜਾਨ ਬਖਾਨਿਆ।
ਮਹਾਰਾਜ ਮੈਂ ਅਣਜਾਣ ਪੁਣ ਦੇ ਵਿਚ ਪਿੱਛੇ ਜੋ ਕੁਝ ਆਖਣਾ ਸੀ ਆਖ ਦਿੱਤਾ, ਪਰ ਹੁਣ ਮੈਨੂੰ ਪਤਾ ਲੱਗ ਗਿਆ ਤੁਸੀਂ ਤੇ ਪਰਮੇਸ਼ਰ ਦਾ ਸਰੂਪ ਹੋ, ਮੇਰੇ ਸਾਰੇ ਔਗਣ ਬਖਸ਼ ਦਿਓ।
ਦੋਹਰਾ ਪੂਰਵ ਔਗਣ ਬਖਸ਼ ਕੈ ਅਬ ਦੇਹੁ ਨਿਜ ਉਪਦੇਸ਼।
ਨਵਾਬ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕਰਦਾ ਹੈ, ਮਹਾਰਾਜ ਮੇਰੇ ਪਿੱਛੇ ਸਾਰੇ ਗੁਨਾਹ ਮੁਆਫ ਕਰਕੇ ਹੁਣ ਅੱਗੇ ਲਈ ਮੈਨੂੰ ਆਪਣਾ ਮੁਰੀਦ ਬਣਾ ਲੋ, ਆਪਣਾ ਉਪਦੇਸ਼ ਦਿਓ।
ਬੰਦ ਹਾਥ ਬੇਨਤੀ ਕਰਤ ਦੌਲਤ ਖਾਨ ਨਰੇਸ਼।
ਦੌਲਤ ਖਾਨ ਰਾਜਾ ਸੀ ਇਥੋਂ ਦਾ, ਹੱਥ ਜੋੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕਰ ਰਿਹਾ ਹੈ।
ਖੁਦਾਇਕ ਰੂਪ ਅੰਤਰ ਜਾਮੀ ਸਰਬ।
ਕਹਿੰਦਾ ਹੁਣ ਮੈਨੂੰ ਯਕੀਨ ਆ ਗਿਆ ਤੁਸੀਂ ਤੇ ਖੁਦਾ ਦਾ ਸਰੂਪ ਹੋ ਤੇ ਘੱਟ ਘੱਟ ਕੇ ਅੰਤਰ ਕੀ ਜਾਨ ਦਿਲਾਂ ਦੀਆਂ ਜਾਣਨ ਵਾਲੇ ਹੋ।
ਮੈਂ ਤਾਂ ਮੂੜ ਨਾ ਲੱਗ ਸਕਿਓ ਨਿਜ ਐਸ਼ਵਰਜ ਹੈ ਗਰਬ।
ਮਹਾਰਾਜ ਮੈਂ ਤੇ ਆਪਣੇ ਮਾਲ ਸਬਾਬ ਦਾ ਹੰਕਾਰ ਕਰਕੇ ਆਪ ਜੀ ਦੇ ਭੇਤ ਨੂੰ ਜਾਣ ਨਹੀਂ ਸਕਿਆ, ਮੂਰਖੀ ਬਣਿਆ ਰਿਹਾ।
ਹੋ ਸਮੀਪ ਚਿਰ ਕਾਲ ਕੋ ਸ਼ੂਸ਼ਣਾ ਸੁਰ ਹੋ ਆਪ।
ਮਹਾਰਾਜ ਬੜੇ ਚਿਰਾਂ ਦਾ ਮੈਂ ਆਪ ਜੀ ਦੇ ਨੇੜੇ ਰਿਹਾ ਹਾਂ ਤੇ ਹੁਣ ਮੈਨੂੰ ਖਾਲੀ ਨਾ ਛੱਡ ਦਿਓ।
ਬੇਵਸ ਮਨੈ ਕੋ ਵਸ ਕਰੂ ਹਰੀਏ ਤੀਨੋ ਤਾਪ।
ਮਹਾਰਾਜ ਇਹ ਜਿਹੜਾ ਮਨ ਹੈ ਮੇਰੇ ਵਸ ਨਹੀਂ ਆਉਂਦਾ, ਇਹਨੂੰ ਵਸ ਕਰ ਦਿਓ ਤੇ ਜਿਹੜੇ ਤਿੰਨੇ ਤਾਪ ਨੇ ਆਦੀ ਵਿਆਦੀ ਉਪਾਦੀ ਤਿੰਨੇ ਤਾਪ ਵੀ ਮੇਟ ਦਿਓ।
ਵਿਸ਼ੇ ਅਧੀਨ ਦੀਨ ਮੈਂ ਹਰਖ ਸ਼ੋਗ ਅਨੁਸਾਰ।
ਮਹਾਰਾਜ ਮੈਂ ਤੇ ਵਿਸ਼ੇ ਵਿਕਾਰਾਂ ਦੇ ਅਧੀਨ ਰਹਿੰਦਾ ਹਾਂ ਤੇ ਖੁਸ਼ੀ ਗਮੀ ਦੇ ਹਮੇਸ਼ਾ ਅਨੁਸਾਰ ਅਧੀਨ ਰਹਿੰਦਾ ਹਾਂ।
ਸੁਣ ਕੇ ਬਚਨ ਬੋਲੇ ਗੁਰੂ ਉਦਾਰ।
ਸੁਭਾਵ ਦੇ ਸ਼ਰਧਾ ਭਾਵਨਾ ਵਾਲੇ ਬਚਨ ਸੁਣ ਕੇ ਅੱਗੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿੰਦੇ ਹਨ?
ਪੜਲ ਸੁਣੋ ਖਾਨ ਦਾ ਕਾਨ ਪ੍ਰਬਲ ਮਨ ਲੋਲ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੌਲਤ ਖਾਨ ਨਵਾਬ ਨੂੰ ਉਪਦੇਸ਼ ਦਿੰਦੇ ਹਨ। ਖਾਨ ਸਾਹਿਬ ਸੁਣੋ, ਤਨ ਦੇ ਕੇ ਸੁਣੋ, ਇਹ ਜਿਹੜਾ ਮਨ ਬੜਾ ਹੀ ਚੰਚਲ ਹੈ।
ਯਾਕੋ ਰੋਕਣ ਕਠਨ ਰੁਕੈਤ ਅਮੂਲ ਹੈ।
ਇਸ ਮਨ ਨੂੰ ਰੋਕਣਾ ਬਹੁਤ ਔਖਾ ਹੈ, ਪਰ ਜੇ ਰੁਕ ਜਾਵੇ ਤੇ ਫਿਰ ਬੜਾ ਅਮੋਲਕ ਰਤਨ ਬਣ ਜਾਂਦਾ ਹੈ।
ਤਨ ਰੋਕੇ ਸਭ ਫੂਕ ਪਟਨ ਪੁਨ ਸੁਣਨ ਜੋ।
ਤੇ ਜੇ ਮਨ ਟਿਕਦਾ ਨਹੀਂ ਹੈ ਤੇ ਜਿੰਨਾ ਅਸੀਂ ਪਾਠ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਜੇ ਮਨ ਨਹੀਂ ਜੁੜਦਾ ਤੇ ਸਾਰਾ ਨਿਸਫਲ ਹੈ।
ਉਹ ਪ੍ਰੇਮ ਨਾ ਉਪਜਿਤ ਰਿਤ ਰੋਚ ਰਹਿ ਗੁਣ ਸੋ।
ਕਿਉਂਕਿ ਮਨ ਦੇ ਵਿਚ ਰੰਚ ਵੀ ਰਤੀ ਭਰ ਵੀ ਪ੍ਰੇਮ ਨੀ ਪੈਦਾ ਹੁੰਦਾ ਤੇ ਆਦਮੀ ਗੁਣਾ ਤੋਂ ਸਖਣਾ ਹੀ ਰਹਿ ਜਾਂਦਾ ਹੈ।
ਬਾਰਦ ਅੰਗੁਰੀ ਤਰਹ ਸਥਿਰ ਕਿਉਂ ਹੋਤਾ ਹੈ।
ਜਿਹੜਾ ਮਨ ਹੈ ਪਾਰੇ ਵਾਂਗੂ ਚੰਚਲ ਹੈ, ਜਿਵੇਂ ਪਾਰਾ ਉਂਗਲੀ ਦੇ ਹੇਠਾਂ ਦਬਾਇਆ ਹੋਇਆ ਸਿਰ ਨਹੀਂ ਰਹਿੰਦਾ।
ਕਰੈ ਪ੍ਰਯਤਨ ਅਨੇਕ ਸੁ ਬਹਿਰ ਉਦੂਤ ਹੈ।
ਇਸੇ ਤਰ੍ਹਾਂ ਮਨ ਨੂੰ ਰੋਕਣ ਵਾਸਤੇ ਬੜੇ ਯਤਨ ਕੀਤੇ ਜਾਂਦੇ ਨੇ, ਪਰ ਇਹ ਮਨ ਫਿਰ ਵੀ ਬਾਹਰ ਨਿਕਲ ਜਾਂਦਾ ਹੈ।
ਜਵੈ ਸਿੱਧ ਮਿਲ ਜਾਤ ਮਾਰ ਥਿਰ ਕਰਤ ਹੈ।
ਜਦੋਂ ਕੋਈ ਰਸਾਇਣੀ ਸਿੱਧ ਪੁਰਸ਼ ਮਿਲ ਜਾਂਦਾ ਹੈ ਤੇ ਫਿਰ ਉਹ ਪਾਰੇ ਨੂੰ ਮਾਰ ਕੇ ਤੇ ਦਵਾਈਆਂ ਜੜੀਆਂ ਬੂਟੀਆਂ ਦੇ ਨਾਲ ਉਹਨੂੰ ਇੱਕ ਥਾਂ ਤੇ ਟਿਕਾ ਦਿੰਦਾ ਹੈ।
ਉਹ ਕਿਉਂ ਮਨ ਸਤਿਗੁਰ ਮਿਲੀ ਸਥਿਰਤਾ ਧਰਤ ਹੈ।
ਹਜ਼ੂਰ ਕਹਿਣ ਲੱਗੇ ਨਵਾਬ ਸਾਹਿਬ, ਇਸੇ ਤਰ੍ਹਾਂ ਜਦੋਂ ਇਹ ਮਨ ਪੂਰੇ ਗੁਰੂ ਨੂੰ ਮਿਲ ਜਾਂਦਾ ਹੈ ਤੇ ਪੂਰੇ ਗੁਰੂ ਦੀ ਕਿਰਪਾ ਹੁੰਦੀ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਫਿਰ ਇਹ ਮਨ ਵਸ ਵਿਚ ਆਉਂਦਾ ਹੈ।
ਜਿਉਂ ਤਰੰਗ ਮੁਖਤਾਨ ਅਜਾਨ ਸੌਰ ਕੋ।
ਤੇ ਕਿਸੇ ਕਵੀ ਨੇ ਮਨ ਦੇ ਬਾਰੇ ਲਿਖਿਆ ਹੈ, ਮਨ ਸ਼ੈਤਾਨਾ ਬਈ ਮਾਨਾ ਬਰਜਾ ਮਗਰੋਂ ਲਹਿ ਜਾ, ਨਿਤ ਸਿਆਪੇ ਤੇਰੇ ਕਰਦਾ ਕਦੇ ਦਾ ਟੇਕੇ ਬਹਿ ਜਾ। ਪਰ ਮਨ ਬੜਾ ਚੰਚਲ ਹੈ। ਹਜ਼ੂਰ ਅੱਗੇ ਹੋਰ ਉਦਾਹਰਨ ਦਿੰਦੇ ਹਨ, ਜਿਵੇਂ ਕੋਈ ਮੂੰਹ ਤਾਣਾ ਘੋੜਾ ਹੋਵੇ, ਕੋਈ ਅੜਿਆਲ ਘੋੜਾ ਹੋਵੇ ਤੇ ਉਸ ਉੱਤੇ ਕੋਈ ਅਣਜਾਣ ਅਸਵਾਰ ਬੈਠ ਜਾਵੇ।
ਵੈਸਾ ਤਰ ਲੂੰ ਦੌਰ ਦੇਤ ਦੁੱਖ ਭੂਰ ਕੋ।
ਜਿਹੜਾ ਮੂੰਹ ਤਾਣਾ ਅੜਿਆਲ ਘੋੜਾ ਹੈ ਤੇ ਫਿਰ ਉਹ ਆਪਣੀ ਇੱਛਾ ਅਨੁਸਾਰ ਦੌੜਦਾ ਹੈ ਤੇ ਜਿਹੜਾ ਅਣਜਾਣ ਅਸਵਾਰ ਉੱਤੇ ਬੈਠਦਾ ਉਹਨੂੰ ਸੁੱਟ ਦਿੰਦਾ, ਉਹਨੂੰ ਭਾਰੀ ਦੁੱਖ ਦਿੰਦਾ ਹੈ।
ਜਿਹੜਾ ਸੁਜਾਨ ਸੌਰ ਕਸਾ ਕਰ ਲੇਕੇ।
ਜਿਹੜਾ ਸਿਆਣਾ ਘੋੜਾ ਸਵਾਰ ਹੁੰਦਾ ਹੈ ਉਹ ਹੱਥ ਵਿਚ ਚਾਬਕ ਲੈ ਕੇ ਘੋੜੇ ਤੇ ਬੈਠਦਾ ਹੈ।
ਉਹ ਕਰੈ ਸੁਬਸ ਮੁਖ ਮਾਹੇ ਕੰਟਕਾ ਦੇਕੇ।
ਜਿਹੜਾ ਮੂੰਹ ਤਾਣਾ ਅੜਿਅਲ ਘੋੜਾ ਹੁੰਦਾ ਉਹਦੇ ਮੂੰਹ ਦੇ ਵਿਚ ਕੰਡਿਆਲਾ ਦੇ ਕੇ ਤੇ ਹੱਥ ਵਿਚ ਚਾਬਕ ਲੈ ਕੇ ਉਹਨੂੰ ਵਸ ਕਰ ਲੈਂਦਾ ਹੈ।
ਸਤਿਗੁਰ ਸ਼ਬਦ ਸੌਰ ਤਰੈ ਤੇ ਦੀਜੀਏ।
ਜਿਹੜਾ ਸਤਿਗੁਰੂ ਦਾ ਸ਼ਬਦ ਹੈ ਇਹੀ ਮਨ ਨੂੰ ਘੋੜਾ ਸਵਾਰ ਹੈ। ਮਨ ਰੂਪੀ ਘੋੜੇ ਦੇ ਹੇਠਾਂ ਇਹ ਗੁਰੂ ਕੇ ਸ਼ਬਦ ਦਾ ਇਹ ਅਸਵਾਰ ਉੱਤੇ ਬਿਠਾ ਦੇਈਏ।
ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ।
ਭਾਵ ਆਪਣੇ ਮਨ ਉੱਤੇ ਗੁਰੂ ਕੇ ਸ਼ਬਦ ਨੂੰ ਅਸਵਾਰ ਕਰ ਦੇਈਏ ਤੇ ਜਿਹੜਾ ਨਰਕਾਂ ਦਾ ਦੁੱਖ ਦਿਖਾਉਣਾ ਹੈ ਮਨ ਨੂੰ ਕਹਿਣਾ, ਭਲਿਆ ਲੋਕਾ ਜੇ ਤੂੰ ਪੁੱਠੇ ਕੰਮ ਕਰੇਗਾ ਤੈਨੂੰ ਨਰਕਾਂ ਵਿਚ ਜਾ ਕੇ ਜਮਾਂ ਦੀ ਸਜ਼ਾ ਸਹਾਰਨੀ ਪਵੇਗੀ, ਇਸ ਨੂੰ ਚਾਬਕ ਦਿਖਾਉਣਾ ਹੈ।
ਵਿਸ਼ੇ ਨਿਵਰਤੀ ਕਰਨ ਸੂ ਕਬਕਾ ਜਾਣੀ ਹੈ।
ਜਿਹੜੀ ਵਿਸ਼ਿਆਂ ਦੀ ਨਿਵਰਤੀ ਕਰਨੀ ਹੈ, ਇੰਦਰੀਆਂ ਦਾ ਦਮਨ ਕਰਨਾ ਹੈ ਤੇ ਮੰਦੀਆਂ ਵਾਸ਼ਨਾਵਾਂ ਨੂੰ ਸ਼ਮਨ ਕਰਨਾ ਹੈ, ਇਸ ਮਨ ਰੂਪੀ ਘੋੜੇ ਦੇ ਮੂੰਹ ਦੇ ਵਿਚ ਕੜਿਆਲਾ ਦੇਣਾ ਹੈ।
ਉਹ ਮਨ ਤਰੰਗ ਇਉਂ ਲਖੂ ਕਰਨ ਵਸ ਉਠਾਨੀ ਹੈ।
ਸਤਿਗੁਰੂ ਕਹਿਣ ਲੱਗੇ ਨਵਾਬ ਸਾਹਿਬ, ਇਹ ਚੰਚਲ ਮਨ ਨੂੰ ਵਸ ਕਰਨ ਦਾ ਇਹ ਇਕ ਤਰੀਕਾ ਹੈ, ਜਿਵੇਂ ਘੋੜਾ ਹੁੰਦਾ ਨਾ ਮੂੰਹ ਤਾਣਾ, ਮੂੰਹ ਤਾਣੇ ਘੋੜੇ ਨੂੰ ਸਿਆਣਾ ਘੋੜ ਸਵਾਰ ਆਪਣੇ ਵਸ ਕਰ ਲੈਂਦਾ, ਇਸੇ ਤਰ੍ਹਾਂ ਇਸ ਮਨ ਨੂੰ ਵਸ ਕਰਨਾ ਹੈ।
ਦੋਹਰਾ ਰਾਗ ਦੁਆਖ ਮਲ ਪਰ ਹਰ ਹੂ ਭਾਣਾ ਪ੍ਰਭ ਕੋ ਮਨ।
ਉਹ ਹਜ਼ੂਰ ਨਵਾਬ ਨੂੰ ਹੋਰ ਅੱਗੇ ਉਪਦੇਸ਼ ਦਿੰਦੇ ਨੇ ਤੇ ਜਿਹੜੀ ਰਾਗ ਦੁਆਸ਼ ਦੀ ਭਾਵ ਕਿਸੇ ਨਾਲ ਐਵੇਂ ਮੋਹ ਕਰੀ ਜਾਣਾ, ਕਿਸੇ ਨਾਲ ਵੈਰ ਕਰੀ ਜਾਣਾ, ਇਹ ਰਾਗ ਦੁਆਸ਼ ਦੀ ਮੈਲ ਨੂੰ ਦੂਰ ਕਰ ਦਿਓ ਤੇ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨੋ।
ਸਿਮਰ ਨਾਮ ਕਰਤਾਰ ਕੋ ਕਰੋ ਜਨਮ ਨਿਜ ਧਨ।
ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੋ ਤੇ ਆਪਣੇ ਇਸ ਤੀਰੇ ਵਰਗੇ ਅਮੋਲਕ ਜਨਮ ਨੂੰ ਤਨਤਾ ਯੋਗ ਕਰ ਲੋ।
ਹੁਣ ਸਤਿਗੁਰ ਉਪਦੇਸ਼ ਕੋ ਧਾਰ ਹਿਰਦੈ ਮਹਿਲੀਨ।
ਲੋ ਕਵੀ ਜੀ ਲਿਖਦੇ ਨੇ, ਨਵਾਬ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਮੁਖਾਰ ਬੈਂਤੂ ਉਪਦੇਸ਼ ਸੁਣ ਕੇ ਮਨ ਵਿਚ ਧਾਰਨ ਕਰ ਲਿਆ।
ਹਰ ਬੰਦੇ ਬੰਧਨ ਕਰੀ ਬੋਲੂ ਬਚਨ ਪ੍ਰਵੇਨ।
ਫਿਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਬਹੁਤ ਵੀ ਉਸ ਸਿਆਣਪ ਨਾਲ ਤੇ ਬੜੀ ਹਲੀਮੀ ਦੇ ਨਾਲ ਅੱਗੇ ਬਚਨ ਬੋਲਿਆ।
ਪੜ੍ਹਲ ਦਾਮ ਸਾਧ ਸਹਿ ਸਾਠ ਕਹੂ ਕਿਆ ਕੀਜੀਏ।
ਆਹੀ ਅਸਲੀ ਗੱਲ ਨਵਾਬ ਨੇ ਪੁੱਛਣੀ ਸੀ ਤੇ ਹੁਣ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕਰਦਾ, ਮਹਾਰਾਜ ਜਿਹੜੇ 760 ਰੁਪਏ ਮੇਰੇ ਕੋਲ ਤੁਹਾਡੇ ਪਏ ਨੇ, ਦੱਸੋ ਉਸ ਸਮੇਂ
ਮੂਲੇ ਕਰੀ ਪੁਕਾਰ ਕਹਿ ਮੁਝ ਦੀਜੀਏ।
ਤੁਹਾਡੇ ਸਹੁਰੇ ਮੂਲ ਚੰਦ ਨੇ ਪੁਕਾਰ ਕੀਤੀ ਹੈ ਤੇ ਉਹ ਕਹਿੰਦਾ ਮੈਨੂੰ ਇਹ ਸਾਰੇ ਪੈਸੇ ਦੇ ਦੇਵੋ।
ਆਪ ਜੀ ਵਿਦ ਨਿਜ ਬਦਨ ਬਦੂ ਤਸ ਵਿਦ ਕਰੇ।
ਬਾਪ ਕਹਿੰਦਾ ਮਹਾਰਾਜ ਹੁਣ ਜਿਵੇਂ ਤੁਸੀਂ ਹੁਕਮ ਕਰੋਗੇ ਮੈਂ ਉਸੇ ਤਰ੍ਹਾਂ ਹੀ ਸੇਵਾ ਕਰਾਂਗਾ।
ਉਹ ਮੈਂ ਮਰੀਦ ਤਬ ਪਯੂ ਮੇਹਰ ਮੁਰ ਪਰ ਧਰੇ।
ਕਿਉਂਕਿ ਮੈਂ ਹੁਣ ਤੁਹਾਡੇ ਚਰਨਾਂ ਦਾ ਮਰੀਦ ਬਣ ਗਿਆ ਹਾਂ, ਮੇਰੇ ਤੇ ਕਿਰਪਾ ਧਾਰਨ ਕਰੋ।
ਸੁਣੇ ਬਿਨਾ ਕੇ ਬੈਨ ਨੈਣ ਕਰਨਾ ਭਰੇ।
ਜਦੋਂ ਨਵਾਬ ਨੇ ਨਿਮਰਤਾ ਨਾਲ ਬੇਨਤੀ ਕੀਤੀ, ਗੁਰੂ ਮਹਾਰਾਜ ਦੇ ਨੇਤਰਾਂ ਵਿਚ ਕਰਨ ਕਿਰਪਾ ਭਰ ਗਈ ਹੈ।
ਭਾਵ ਸੰਭਵ ਦੁਖ ਗ੍ਰਸਤ ਬੰਦ ਤੇ ਕੇ ਹਰੇ।
ਸੰਸਾਰ ਤੋਂ ਪੈਦਾ ਹੋਣ ਵਾਲੇ ਦੁੱਖ ਤੇ ਜੀਵ ਨੂੰ ਗ੍ਰਸਦੇ ਨੇ ਤੇ ਬੰਧਨ ਨੇ ਕਰਤਾ ਭੋਗਤਾ ਦੇ ਵਿਸ਼ੇ ਵਾਸ਼ਨਾ ਦੇ, ਉਹ ਸਾਰੇ ਗੁਰੂ ਮਹਾਰਾਜ ਨੇ ਇਸ ਦੇ ਨਾਸ਼ ਕਰ ਦਿੱਤੇ।
ਤਹਿ ਕਹਿਓ ਇੱਕ ਵਾਰ ਦੇਨ ਤਨ ਤੋਹੇ ਤਬ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨਵਾਬ ਨੂੰ ਕਹਿਣ ਲੱਗੇ, ਨਵਾਬ ਸਾਹਿਬ ਅਸੀਂ ਤੁਹਾਨੂੰ ਇੱਕ ਵਾਰ ਕਹਿ ਦੇ ਚੁੱਕੇ ਹਾਂ ਕਿ ਸਾਡਾ ਤਨ ਜਿਹੜੇ ਗਰੀਬ ਲੋਕ ਨੇ, ਕੋਈ ਸਾਧੂ ਫਕੀਰ ਨੇ, ਮਹਾਤਮਾ ਨੇ, ਉਹਨਾਂ ਨੂੰ ਤੁਸੀਂ ਦਾਨ ਕਰ ਦਿਓ, ਅਸੀਂ ਪਹਿਲਾਂ ਤੁਹਾਨੂੰ ਕਹਿ ਕੇ ਚੁੱਕੇ ਹਾਂ।
ਉਹ ਅਗਰਜ ਜਿਉਂ ਔਰ ਆਏ ਕਰਹੂ ਕਿਉਂ ਕਾਜ ਅਬ।
ਮਾਇਆ ਤੁਹਾਡੇ ਕੋਲ ਹੈ ਤੇ ਤੁਸੀਂ ਅੱਗੇ ਜਿਵੇਂ ਤੁਹਾਡੀ ਮਰਜ਼ੀ ਤੁਸੀਂ ਉਸੇ ਤਰ੍ਹਾਂ ਕਰ ਲਵੋ।
ਆਨਨ ਖਾਨ ਬਖਾਨ ਕਾਨ ਸੁਣ ਨਿਤ ਮਾਇਆ।
ਧੰਨ ਬਾਪ ਫਿਰ ਬੇਨਤੀ ਕਰਦਾ, ਮਹਾਰਾਜ ਮੇਰੀ ਬੇਨਤੀ ਸੁਣ ਲਓ।
ਅਰਧ ਦਰਬ ਸ੍ਰੀ ਚੰਦ ਅਰਧ ਤਿੰਨ ਮਨ ਠਾਇਆ।
ਮੈਂ ਮਨ ਵਿਚ ਇਹ ਸੁਣਿਆ ਹੈ, ਇਹ ਮਨ ਵਿਚ ਦਲੀਲ ਧਾਰਨ ਕੀਤੀ ਆ ਵੀ ਅੱਧਾ ਤਨ ਫਕੀਰਾਂ ਨੂੰ, ਸਾਧੂਆਂ ਨੂੰ, ਗਰੀਬਾਂ ਨੂੰ ਦਿੱਤਾ ਜਾਵੇ ਤੇ ਅੱਧਾ ਤਨ ਤੁਹਾਡੇ ਪਰਿਵਾਰ ਨੂੰ, ਸਾਹਿਬਜ਼ਾਦਿਆਂ ਨੂੰ ਤੇ ਮਾਤਾ ਸੁਲੱਖਣੀ ਨੂੰ ਦਿੱਤਾ ਜਾਵੇ।
ਹੁਣ ਤੁਮ ਜਿਉਂ ਮਨ ਹੋਏ ਰਜਾਏ ਬਣੀਜੀਏ।
ਅੱਗੇ ਮਹਾਰਾਜ ਮੈਂ ਤੇ ਤੁਹਾਡਾ ਆਗਿਆਕਾਰੀ ਸੇਵਕ ਬਣ ਗਿਆ ਹਾਂ, ਜਿਵੇਂ ਤੁਹਾਡੀ ਆਗਿਆ ਹੈ, ਜਿਵੇਂ ਇੱਛਾ ਮੈਨੂੰ ਦੱਸ ਦਿਓ।
ਉਹ ਕਰੋ ਕਾਜ ਮੈਂ ਸੋਈ ਦਾਸ ਲੱਖ ਲੀਜੀਏ।
ਹੁਣ ਤੇ ਮੈਂ ਤੁਹਾਡੇ ਚਰਨਾਂ ਦਾ ਸੇਵਾਦਾਰ ਬਣ ਗਿਆ, ਅੱਗੇ ਜੋ ਹੁਕਮ ਹੋਵੇਗਾ ਮੈਂ ਸੱਚ ਕਰਕੇ ਮੰਨਾਂਗਾ।
ਜਿਵੇਂ ਕਹੇ ਤੁਮਾਰ ਜੋ ਮਨ ਮੈਂ ਆਵੇ।
ਜਾਲੂ ਕਿਰਪਾਲੂ ਸਤਿਗੁਰੂ ਕਹਿਣ ਲੱਗੇ, ਨਵਾਬ ਸਾਹਿਬ ਹੁਣ ਜੋ ਤੁਹਾਡੇ ਮਨ ਦੇ ਵਿਚ ਖਿਆਲ ਆਉਂਦਾ ਹੈ
ਇਸ ਵੇਲੇ ਕਰੀਏ, ਆਪ ਨਾ ਕੋਈ ਹਟਾਵੇ।
ਉਸੇ ਤਰ੍ਹਾਂ ਤੁਸੀਂ ਕਰ ਲੋ, ਤੁਹਾਨੂੰ ਕੋਈ ਹਟਾਉਣ ਵਾਲਾ ਨਹੀਂ ਹੈ।
ਕਹਿ ਕਰ ਮਾਇਆ ਨਕੀ ਤੁਮ ਮਸੀਤਾਂ ਤੇ ਚੱਲੇ।
ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਵਾਬ ਨੂੰ ਇਹ ਗੱਲ ਕਹਿ ਕੇ ਮਸੀਤ ਤੋਂ ਬਾਹਰ ਨਿਕਲ ਕੇ ਚੱਲ ਪਏ।
ਉਹ ਜਾਗ ਜਨ ਭਗਤ ਦੜਾਏ ਚਲਾਇਓ ਮਗ ਭਲੇ।
ਜਿਸ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸੰਸਾਰ ਦੇ ਵਿਚ ਭਗਤੀ ਦ੍ਰਿੜ ਕਰਵਾਈ ਹੈ ਤੇ ਭਗਤੀ ਦਾ ਗੁਰਸਿੱਖੀ ਦਾ ਭਲਾ ਮਾਰਗ ਸੰਸਾਰ ਵਿਚ ਪ੍ਰਵਿਰਤ ਕੀਤਾ ਹੈ।
ਨੇਚਾ ਪਯੁ ਨਵਾਬ ਨਾ ਪੋਨ ਮਨ ਡੋਲਿਆ।
ਲੋ ਨਵਾਬ ਦੇ ਭਾਗ ਜਾਗ ਪਏ ਸਨ ਤੇ ਇਹਨੂੰ ਗੁਰੂ ਮਹਾਰਾਜ ਤੇ ਪੱਕਾ ਭਰੋਸਾ ਵੱਜ ਗਿਆ, ਫਿਰ ਇਹਦਾ ਕਦੇ ਵੀ ਮਨ ਨਹੀਂ ਡੋਲਿਆ।
ਔਰ ਸੁਖ ਪਾਏ ਅਮੋਲ ਵਿਸਾਲ ਨਾ ਬੋਲਿਆ।
ਤੇ ਫਿਰ ਇਹਨੇ ਆਪਣੇ ਹਿਰਦੇ ਵਿਚ ਹੀ ਬੜਾ ਅਮੋਲਕ ਸੁਖ, ਬਹੁਤ ਬੇਸ਼ ਕੀਮਤੀ ਆਤਮਕ ਸੁਖ ਪ੍ਰਾਪਤ ਕਰ ਲਿਆ ਤੇ ਫਿਰ ਬਹੁਤਾ ਨੀ ਕਦੇ ਬੋਲਿਆ।
ਮਨਜ ਪਰਸਪਰ ਭੰਤ ਪਯੁ ਬਿਰਤਾਂਤ।
ਜੋ ਉਸ ਮਸੀਤ ਦੇ ਵਿਚ ਪ੍ਰਸੰਗ ਹੋਇਆ ਸੀ, ਜੋ ਕੁਛ ਤੁਸੀਂ ਪਿੱਛੇ ਸਰਵਣ ਕਰ ਚੁੱਕੇ ਹੋ, ਹੁਣ ਜਿਹੜੇ ਲੋਕਾਂ ਵਿਚ ਇਹ ਗੱਲ ਬਾਹਰ ਨਿਕਲੀ ਹੈ ਤੇ ਲੋਕ ਆਪਸ ਵਿਚ ਕਈ ਤਰ੍ਹਾਂ ਦੀ ਚਰਚਾ ਕਰ ਰਹੇ ਹਨ।
ਉਹ ਅੰਤਰਜਾਮੀ ਹੈ ਬਤਾਈ ਬਾਤ ਜੋ
ਦੇਵੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਨੇ, ਸਰਬੱਤ ਸਤਿਗੁਰੂ ਨੇ, ਅੰਤਰਜਾਮੀ ਨੇ, ਉਹਨਾਂ ਨੇ ਕਾਜੀ ਤੇ ਨਵਾਬ ਦੇ ਮਨ ਦੀ ਗੱਲ ਬੁੱਝ ਦਿੱਤੀ ਹੈ।
ਦੋਰਾ ਸੁਣ ਨਿੱਧਾ ਦਿਜਵਰ ਸਕਲ ਧਾਵਾ ਸੁਧ ਕੇ।
ਜਿਹੜਾ ਨਿੱਧਾ ਪੁਰੋਹਿਤ ਖਬਰਸਾਰ ਲੈਣ ਵਾਸਤੇ ਭੇਜਿਆ ਸੀ, ਹੁਣ ਉਹ ਬ੍ਰਾਹਮਣ ਇਹ ਗੱਲ ਸੁਣ ਕੇ ਲੋਕਾਂ ਤੋਂ ਤੇ ਦੌੜ ਕੇ ਖਬਰ ਦੇਣ ਲਈ ਬੇਬੇ ਨਾਨਕੀ ਜੀ ਦੇ ਘਰ ਪਹੁੰਚਿਆ ਹੈ।
ਸਰਬ ਪਰਿਵਾਰ ਜੋ ਵੈਸੇ ਹੋਤੇ ਨਿਕੇਤ,
ਸਾਰਾ ਪਰਿਵਾਰ ਹੀ ਬੇਬੇ ਨਾਨਕੀ ਜੀ, ਉਹਨਾਂ ਦੇ ਪਤੀ ਜੈਰਾਮ ਜੀ ਤੇ ਬਾਕੀ ਇਹਨਾਂ ਦਾ ਜਿਹੜਾ ਹੋਰ ਪਰਿਵਾਰ ਸੀ ਉਹ ਸਾਰੇ ਉੱਥੇ ਉਦਾਸ ਬੈਠੇ ਸਨ। ਉਹਨਾਂ ਨੂੰ ਖਬਰਸਾਰ ਦੇਣ ਲਈ ਇਹ ਨਿੱਧਾ ਪ੍ਰੋਹ ਦੌੜ ਕੇ ਆਇਆ ਹੈ।
ਅਡਲ ਕਹਿਓ ਆਨ ਜਜਮਾਨ ਵਧਾਇਓ ਸੁਖ ਭਇਓ।
ਪ੍ਰੋਹਤ ਨੇ ਆ ਕੇ ਜੈਰਾਮ ਨੂੰ ਆਖਿਆ ਜਜਮਾਨ ਜੀ ਵਧਾਈਆਂ ਹੋਣ ਤੇ ਬੜੀ ਸੁਖ ਦੀ ਸੁਖਦਾਈ ਖਬਰ ਮਿਲੀ ਹੈ।
ਹਰ ਖੂ ਹਰ ਭਰਮ ਸੁਜਾਸੂ ਜਗ ਮੈਂ,
ਤੁਸੀਂ ਹੁਣ ਖੁਸ਼ ਹੋਵੋ, ਭਰਮ ਦੂਰ ਕਰ ਦਿਓ ਤੇ ਤੁਹਾਡਾ ਬੜਾ ਭਾਰੀ ਜਸ ਸੰਸਾਰ ਦੇ ਵਿੱਚ ਆ ਗਿਆ ਹੈ।
ਸੁਣਤ ਸਰੂਨ ਪੁੱਟ ਸੰਗ ਸੂਮ ਪੀ ਕਰ ਜਬੈ।
ਜਦੋਂ ਨਿੱਧੇ ਪ੍ਰੋਹ ਤੋਂ ਬਚਨ ਸੁਣੇ ਨਾ ਕੰਨਾਂ ਦੇ ਵਿੱਚ, ਤੇ ਮਾਨੋ ਇਹਨਾਂ ਨੇ ਇਹ ਬਚਨ ਕੀ ਸੁਣੇ ਕੰਨਾਂ ਦੁਆਰਾ ਅੰਮ੍ਰਿਤ ਪੀਤਾ ਹੈ।
ਉਹ ਪਿਆਸ ਨਾ ਬੁਝੀ ਜੈਰਾਮ ਬੋਹਰ ਬੁਝੂ ਤਵੈ।
ਜੈਰਾਮ ਦੀ ਹਾਲੇ ਪਿਆਸ ਨੀ ਬੁਝੀ ਤੇ ਕਹਿੰਦਾ ਨਿੱਧੇ ਪ੍ਰੋਹਤ ਨੂੰ ਦੱਸ ਫਿਰ ਹੋਇਆ ਕੀ ਹੈ, ਕਿਹੜਾ ਖੁਸ਼ੀ ਦਾ ਸਮਾਚਾਰ ਲੈ ਕੇ ਆਇਆ।
ਬਨੋ ਬਿਪਰ ਬਾਰ ਸਗਲ ਪਯੋ ਬਿਰਤਾਂਤ ਜਿਉ।
ਜੋ ਅੱਜ ਬਿਰਤਾਂਤ ਪ੍ਰਸੰਗ ਹੋਇਆ ਹੈ, ਜੋ ਵਾਰਤਾਲਾਪ ਹੋਇਆ ਸਾਰਾ ਸਾਨੂੰ ਦੱਸ।
ਨਾਨਕ ਬੋਹਰ ਨਿਵਾਬ ਨਵੀਰ ਸੁਣਾਉ ਤਿਉ।
ਜਿਵੇਂ ਨਵਾਬ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅੱਜ ਨਿਬੇੜਾ ਹੋਇਆ, ਉਹ ਸਾਰੀ ਗੱਲਬਾਤ ਸਾਨੂੰ ਖੋਲ ਕੇ ਸੁਣਾ।
ਨਿੱਧਾ ਮੈਂ ਸੁਣੀ ਠਾਂਡ ਨਾਨਕ ਰਹੇ।
ਕਹਿੰਦਾ ਭੀੜ ਬੜੀ ਸੀ, ਮੈਂ ਕੋਲੇ ਤੇ ਜਾ ਨਹੀਂ ਸਕਿਆ, ਪਰ ਮੈਂ ਲੋਕਾਂ ਤੋਂ ਗੱਲ ਸੁਣੀ ਹੈ, ਜੋ ਕੁਝ ਮੈਂ ਸੁਣ ਕੇ ਆਇਆ ਹਾਂ ਕਿ ਗੁਰੂ ਮਹਾਰਾਜ ਨੇ ਨਮਾਜ਼ ਨੀ ਪੜੀ ਤੇ ਹਾਂ ਉਹਨਾਂ ਦੇ ਨਾਲ ਖੜੇ ਜ਼ਰੂਰ ਰਹੇ।
ਉਹ ਕਰੀ ਨਵਾਬ ਨਿਵਾਜ ਬਹੁਤ ਨੁੱਤ ਪੁੰਨ ਕਹੇ।
ਫਿਰ ਕਾਜੀ ਤੇ ਨਵਾਬ ਨੇ ਉਹਨਾਂ ਨੇ ਨਮਾਜ਼ ਜ਼ਰੂਰ ਪੜੀ, ਪਰ ਗੁਰੂ ਮਹਾਰਾਜ ਨੇ ਨਮਾਜ਼ ਨੀ ਪੜੀ, ਉਹ ਖੜੇ ਰਹੇ ਤੇ ਫਿਰ ਬਾਅਦ ਵਿਚ ਇੰਨਾ ਪਤਾ ਲੱਗਿਆ ਵੀ ਹੁਣ ਉਹ ਨਵਾਬ ਗੁਰੂ ਮਹਾਰਾਜ ਦੀ ਬੜੀ ਉਸਤਤ ਕਰ ਰਿਹਾ ਸੀ, ਬੜੀ ਸ਼ਲਾਘਾ ਕਰ ਰਿਹਾ ਸੀ।
ਅੰਦਰ ਨਹੀਂ ਮਸੀਤ ਸੋ ਬਾਹਰ ਮੈਂ ਸੁਣੇ।
ਅੰਦਰ ਮਸੀਤ ਦੇ ਕੀ ਹੋਇਆ ਮੈਨੂੰ ਉਸ ਦੇ ਬਾਰੇ ਕੁਛ ਵੀ ਪਤਾ ਨਹੀਂ ਹੈ, ਹਾਂ ਮੈਂ ਤੇ ਬਾਹਰੋਂ ਲੋਕਾਂ ਦੇ ਕੋਲੋਂ ਗੱਲ ਇੰਨੀ ਸੁਣੀ ਹੈ।
ਹਰਖ ਬਿਰਖ ਔਰ ਵਧਤ ਨਾਨਕੀ ਪੁੰਨ ਭਾਨੇ।
ਉਹਨੇ ਖੁਸ਼ੀ ਦਾ ਬਿਰਸ਼ ਵਧ ਰਿਹਾ ਸੀ ਤੇ ਬੇਬੇ ਨਾਨਕੀ ਗੁਰੂ ਮਹਾਰਾਜ ਦੀ ਭੈਣ ਜੀ ਸਨ, ਮੁਖੋਂ ਕਹਿਣ ਲੱਗੇ
ਤੇਜਵਰ ਪ੍ਰਾਤਾ ਕਾ ਆਪ ਤਜ ਕਰ ਆਏ।
ਹੁਣ ਬੇਬੇ ਨਾਨਕੀ ਕਹਿਣ ਲੱਗੀ ਉਸ ਨਿੱਧੇ ਪ੍ਰੋਹਤ ਨੂੰ, ਬ੍ਰਾਹਮਣ ਨੂੰ ਕਹਿਣ ਲੱਗੀ, ਪ੍ਰੋਹਤ ਸਾਹਿਬ ਤੁਸੀਂ ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿੱਥੇ ਛੱਡ ਕੇ ਆ ਗਏ ਹੋ।
ਓ ਹੇਰਿਓ ਕਹਿ ਦੋ ਨਾਹੇ ਬੋਹਰ ਕੇ ਦਿਸ ਗਏ।
ਤੁਸੀਂ ਫਿਰ ਉਹਨਾਂ ਨੂੰ ਮਿਲੇ ਨੀ, ਤੁਸਾਂ ਉਹਨਾਂ ਨੂੰ ਤੱਕਿਆ ਨਹੀਂ, ਪਸਜਾ ਤੋਂ ਬਾਅਦ ਉਹ ਕਿਹੜੇ ਪਾਸੇ ਚਲੇ ਗਏ ਨੇ, ਕੋਈ ਸਾਨੂੰ ਪਤਾ ਹੈ ਇਸ ਦੇ ਬਾਰੇ? ਚਾਨਣਾ ਪਾਓ
ਹੇਰੀ ਤਾਂ ਦੇਨ ਦਰੁੱਤ ਸੁਧ ਆਯੋ।
ਸੁਣ ਕੇ ਨਿੱਧਾ ਪ੍ਰੋਤ ਕਹਿਣ ਲੱਗਾ ਵੀ ਗੁਰੂ ਮਹਾਰਾਜ ਮਸਜਿਦ ਤੋਂ ਬਾਹਰ ਕਿੱਥੇ ਚਲੇ ਗਏ ਨੇ, ਮੈਂ ਨੀ ਉਹਨਾਂ ਨੂੰ ਜਾਣ ਸਕਿਆ ਨਾ ਮੈਂ ਵੇਖ ਸਕਿਆ ਹਾਂ, ਮੈਂ ਤੇ ਸਿਰਫ ਸਾਨੂੰ ਖਬਰਸਾਰ ਦੇਣ ਵਾਸਤੇ ਖੁਸ਼ੀ ਦਾ ਸਮਾਚਾਰ ਦੱਸਣ ਵਾਸਤੇ ਇਧਰ ਦੌੜ ਪਿਆ।
ਸੁਣ ਸਰਵਣ ਜੈ ਰਾਮ ਰੂਸ ਤੇ ਪਰਕ ਆਇਓ।
ਸੁਣ ਕੇ ਜੈ ਰਾਮ ਜੀ ਨੇ ਨਿੱਧੇ ਪ੍ਰੋਹਤ ਤੇ ਕੁਛ ਗਿਲਾ ਕੀਤਾ, ਕਹਿਣ ਲੱਗਾ ਤੂੰ ਇਹ ਚੰਗਾ ਕੰਮ ਨੀ ਕਰਕੇ ਆਇਆ,
ਜੋ ਖੋਜ ਕਰ ਕਿਉਂ ਨਾ ਕੁਸਲ ਤਨ ਤੇ ਲਏ।
ਤੈਨੂੰ ਮਿਲਣਾ ਚਾਹੀਦਾ ਸੀ ਗੁਰੂ ਮਹਾਰਾਜ ਨੂੰ ਭੀੜ ਵਿਚੋਂ ਲੱਭ ਕੇ, ਤੇ ਤੂੰ ਉਹਨਾਂ ਨੂੰ ਮਿਲਦਾ, ਸੁਖ ਤਨ ਪੁੱਛਦਾ ਤੇ ਫੇਰ ਤੈਨੂੰ ਆਉਣਾ ਚਾਹੀਦਾ ਸੀ।
ਉਹ ਆਯੋ ਸੁਧ ਬਿਨ ਲਈ ਬਾਤ ਭਲ ਨਾ ਕਹੀ।
ਬਿਨਾ ਮਿਲੇ ਤੂੰ ਖਾਲੀ ਵਾਪਸ ਮੁੜ ਕੇ ਸਾਡੇ ਕੋਲ ਆ ਗਏ, ਇਹ ਗੱਲ ਚੰਗੀ ਨਹੀਂ ਕੀਤੀ।
ਪੰਤ ਨਾਨਕੀ ਬਚਨ ਚਿੰਤ ਚਿਤ ਤੇ ਤਜੋ।
ਬੇਬੇ ਨਾਨਕੀ ਕਹਿਣ ਲੱਗੀ ਆਪਣੇ ਪਤੀ ਜੈਰਾਮ ਜੀ ਨੂੰ, ਕਹਿੰਦੀ ਹੁਣ ਤੇ ਫਿਕਰ ਛੱਡ ਦਿਓ, ਤੁਸੀਂ ਤੇ ਚਿੰਤਾ ਦੇ ਵਿੱਚ ਡੁੱਬੇ ਹੋਏ ਸੀ,
ਕਰੋ ਪ੍ਰੀਤ ਪ੍ਰਤੀਤ ਨਾ ਸੰਸਾ ਹੱਥ ਆਜੋ।
ਤੇ ਤੁਸੀਂ ਹੁਣ ਤਾਂ ਪ੍ਰੀਤ ਧਾਰਨ ਕਰ ਲਓ, ਹੁਣ ਤੇ ਪ੍ਰਤੀਤ ਕਰ ਲਵੋ, ਹੁਣ ਸੰਸਾ ਹੁਣ ਤੇ ਛੱਡ ਦਿਓ, ਹੁਣ ਤੇ ਸਾਰਾ ਕੁਝ ਤੁਸੀਂ ਸੁਣ ਚੁੱਕੇ ਹੋ।
ਉਠੋ ਅਸਨ ਮੁਖ ਅਚੋ ਬਹੁਤ ਚਿਰ ਕੈ ਧਰਿਓ।
ਜੈਰਾਮ ਜੀ ਨੇ ਲੰਗਰ ਵੀ ਨੀ ਭੋਜਨ ਵੀ ਨੀ ਸਾਰਾ ਦਿਨ ਛਕਿਆ ਸੀ, ਬੇਬੇ ਨਾਨਕ ਕਹਿੰਦੀ ਹੁਣ ਉਠੋ ਤੇ ਚੱਲ ਕੇ ਲੰਗਰ ਛਕ ਲਵੋ।
ਆਵਾਂਗੇ ਸੁਖ ਸੰਗ ਪ੍ਰਾਤ ਹਰ ਅਵਤਾਰਿਓ।
ਮਹਾਰਾਜ ਸੁਖ ਨਾਲ ਘਰ ਵਿੱਚ ਜ਼ਰੂਰ ਆਉਣਗੇ, ਮੈਨੂੰ ਇਸ ਗੱਲ ਦਾ ਭਰੋਸਾ ਹੈ। ਮੇਰਾ ਭਰਾ ਤੇ ਰੱਬੀ ਅਵਤਾਰ ਹੈ, ਇਸ ਦੀ ਮੇਰੀ ਇੱਛਾ ਜ਼ਰੂਰ ਪੂਰੀ ਕਰੇਗਾ, ਆਪਣੇ ਆਪ ਇੱਥੇ ਚੱਲ ਕੇ ਆਵੇਗਾ।
ਏਵਿਦ ਬਦਨੋ ਬਦਤ ਸਦਨ ਪਰ ਦੰਪਤੰ
ਲਿਓ ਪਤੀ ਸਤੀ ਜੈਰਾਮ ਤੇ ਬੇਬੇ ਨਾਨਕੀ ਜੀ ਆਪਸ ਵਿੱਚ ਸਿੱਧੇ ਪ੍ਰੋਹਤ ਦੇ ਨਾਲ ਬਚਨ ਬਲਾਸ ਕਰ ਰਹੇ ਸਨ।
ਨੀਚੇ ਤੁਲਸਾਂ ਉੱਤੀ ਨਿਰਖ ਜਗ ਬੰਦ ਤੰਗ
ਤੇ ਹੇਠਾਂ ਤੁਲਸਾਂ ਦਾਸੀ ਸੀ, ਉਸਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਅਚਾਨਕ ਆਉਂਦਿਆਂ ਤੱਕਿਆ।
ਮਧੂ ਪ੍ਰਾਤ ਜੀ ਆਏ ਬਦਨ ਅਰਵਿੰਦਿਆ
ਤੇ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੀ, ਭੈਣ ਜੀ ਬੇਬੇ ਜੀ ਤੁਹਾਡੇ ਪ੍ਰਾਤਾ ਸਾਹਿਬ ਧੰਨ ਗੁਰੂ ਨਾਨਕ ਦੇ ਮਹਾਰਾਜ ਆ ਗਏ ਹਨ ਤੇ ਜਿਨ੍ਹਾਂ ਦਾ ਤੇਰਾ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ।
ਉਹ ਆਨੰਦ ਕੰਧ ਮੁਕੰਧ ਕਦਨ ਦੁੱਖ ਦੁੰਦੇ
ਆਨੰਦ ਕੰਧ ਬੱਦਲ ਰੂਪ ਮੁਕਤੀ ਦਾਤਾ ਨੇ ਤੇ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਆ ਗਏ ਹਨ।
ਸੰਤ ਨਾਮ ਜੈ ਰਾਮ ਅਮੀ ਆਮੀ ਪੀਓ
ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਨਾਮ ਸੁਣਿਆ ਤੇ ਜੈ ਰਾਮ ਨੂੰ ਮਾਨੋ ਅੰਮ੍ਰਿਤ ਛਕਣ ਵਾਸਤੇ ਮਿਲ ਗਿਆ, ਬੜਾ ਖੁਸ਼ ਹੋ ਗਿਆ।
ਅੰਗ ਨਾ ਮੇਵੈ ਸ਼ੋਭ ਉੱਠਿਓ ਨਿਰਖਤ ਵਹਿਓ
ਇੰਨਾ ਪ੍ਰਸੰਨ ਹੋਇਆ ਤੇ ਹੁਣ ਉਹ ਜਿਹੜੀ ਖੁਸ਼ੀ ਹੈ ਆਪਣੇ ਹਿਰਦੇ ਵਿਚ ਸਮਾਉਂਦੀ ਨਹੀਂ ਹੈ ਤੇ ਮਨ ਦੇ ਵਿਚ ਕਸ਼ੋਭ ਜਿਹਾ ਤੇ ਮਨ ਦੇ ਵਿਚ ਕਾਲਾਪਨ ਪੈਦਾ ਹੋਇਆ ਤੇ ਉੱਠ ਪਿਆ ਤੇ ਦੇਖਦਾ ਵੀ ਸੱਚਮੁੱਚ ਹੀ ਗੁਰੂ ਮਹਾਰਾਜ ਆ ਗਏ ਨੇ, ਮੈਂ ਜਾ ਕੇ ਵੇਖਾਂ ਤਾਂ ਸਹੀ।
ਪੁੰਦ ਸਰਸ ਬਸੂਰ ਪੁੰਦ ਰਦਨ ਤਿੰਨ ਸਦਨ ਕਦਨ ਦੁੱਖ ਆਏ ਗਏ
ਲਓ ਹੁਣ ਗੁਰੂ ਮਹਾਰਾਜ ਕੁੰਦ ਰਦਨ ਜਿਨ੍ਹਾਂ ਦੇ ਦੰਦ ਮਰਦਮਾਨ ਦੇ ਫੁੱਲਾਂ ਵਰਗੇ ਸੁੰਦਰ ਨੇ ਤੇ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚਮੁੱਚ ਘਰ ਦੇ ਵਿਚ ਆ ਗਏ ਹਨ।
ਉਹ ਨਿਰਖ ਹਰਖ ਔਰ ਸਰਸ ਬਸੂਰ ਨਸਾਏ ਗਏ
ਤੇ ਗੁਰੂ ਮਹਾਰਾਜ ਨੂੰ ਵੇਖ ਕੇ ਇੰਨੀ ਖੁਸ਼ੀ ਹੋਈ ਤੇ ਜਿੰਨੇ ਚੋਰੇ ਸਨ ਪਛਤਾਵੇ ਸਨ ਸਾਰੇ ਇੱਕੋ ਵਾਰੀ ਨਾਸ ਹੋ ਗਏ।
ਦੋਹਰਾ ਅਰਵਿੰਦ ਬਦਨ ਬਿਲੂ ਕਹਿ ਦੰਬਤ ਬੰਧਨ ਕੀਨ
ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਦੇ ਘਰ ਆਏ ਨੇ, ਪਤੀ ਸਤੀ ਦੋਹਾਂ ਨੇ ਉੱਠ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ।
ਚਿੰਤਾ ਜਿਤ ਦੇ ਕੀਨ ਹੋਇਆ ਆਨੰਦ ਮੈਂ ਪੀਨ
ਜਿਤ ਵਿਚੋਂ ਸਾਰੀ ਚਿੰਤਾ ਦੂਰ ਹੋ ਗਈ ਹੈ ਤੇ ਮਹਾਨ ਆਨੰਦ ਦੇ ਵਿਚ ਭਜ ਗਏ ਹਨ।
ਰਾਜਸੰਦ ਜੋ ਰਾਮ ਔਰ ਨਾਨਕੀ ਵਸਾਏ ਪੂਰ ਸਾਦਰਾ
ਜੋ ਰਾਮ ਤੇ ਬੇਬੇ ਨਾਨਕੀ ਜੀ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਬੈਠਾਇਆ ਹੈ।
ਜੀਤ ਆਪ ਜਾਏ ਕਿਉ ਕਰੀ ਕਹੂ ਮਾਇਆ ਕਰ
ਨਾਲ ਹੀ ਪੁੱਛਣ ਲੱਗ ਪਏ ਤੁਸੀਂ ਅੱਜ ਮਸੀਤ ਵਿਚ ਗਏ ਸੀ ਨਵਾਬ ਦੇ ਨਾਲ, ਉੱਥੇ ਕੀ ਕੌਤਕ ਵਰਤਾਇਆ ਹੈ, ਕੀ ਉੱਥੇ ਫੇਲ ਕੀਤੀ ਹੈ ਤੇ ਇਹ ਵੀ ਕਿਰਪਾ ਕਰਕੇ ਦੱਸ ਦੇਵੋ।
ਚਿੰਤ ਚੀਤ ਹੋ ਰਹੀ ਨਾ ਭੇਵ ਕੋਈ ਜਾਣੀਏ
ਨਾਲ ਹੀ ਇਹ ਜੈ ਰਾਮ ਕਹਿੰਦਾ ਮੈਂ ਤੇ ਫਿਕਰਾਂ ਚ ਪੈ ਗਿਆ ਸੀ, ਮੈਂ ਤੇ ਚਿੰਤਾ ਵਿਚ ਡੁੱਬ ਗਿਆ ਸੀ ਕਿਉਂਕਿ ਅਸੀਂ ਆਪ ਜੀ ਦੇ ਭੇਦ ਨੂੰ ਨਹੀਂ ਸੀ ਜਾਣ ਸਕੇ।
ਮਾਨ ਨਿੰਦ ਆਨਣ ਭਾਨੇ ਸੁਨੇ ਭੁਲਾਨੇ ਆ
ਉਹ ਸਾਰੇ ਲੋਕ ਜਿਹੜੇ ਤੁਹਾਡੇ ਵਿਰੋਧੀ ਸਨ ਤੁਹਾਡੀ ਨਿੰਦਿਆ ਕਰਦੇ ਸਨ ਤੇ ਮੈਂ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਭੁੱਲ ਗਿਆ ਸੀ।
ਗੁਰੂ ਪਨੰਤ ਬੀਤ ਕੀ ਜੋ ਤਾਹੇ ਕਿਆ ਵਿਚਾਰ ਹੈ
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਉਸ ਗੱਲ ਨੂੰ ਛਪਾਉਣ ਦਾ ਯਤਨ ਕਰਦੇ ਨੇ ਤੇ ਬੇਬੇ ਨਾਨਕੀ ਨੂੰ ਜੈ ਰਾਮ ਜੀ ਨੂੰ ਕਹਿਣ ਲੱਗੇ ਜਿਹੜੀ ਗੱਲ ਹੋ ਗਈ ਜੋ ਹੋ ਗਈ ਹੁਣ ਉਹਦੇ ਬਾਰੇ ਕੀ ਬਾਰ ਬਾਰ ਦੁਹਰਾਉਣਾ ਉਹਦੇ ਬਾਰੇ ਐਵੇਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਹੁੰਦੀਆਂ।
ਸਮੀਪ ਜੇ ਪਮਾਨ ਥੇ ਸੁਨਿਓ ਸੁਚਾਰ
ਲੋ ਇਹ ਬਾਕੀ ਜਿਹੜੇ ਲੋਕ ਉਸ ਵੇਲੇ ਕੋਲੇ ਹਾਜ਼ਰ ਸਨ ਉਹਨਾਂ ਨੂੰ ਜਾ ਕੇ ਪੁੱਛ ਲਵੋ ਜੋ ਕੁਝ ਉੱਥੇ ਹੋਇਆ ਸੀ ਉਹ ਤੁਹਾਨੂੰ ਦੱਸ ਦੇਣਗੇ।
ਜੈ ਰਾਮ ਹੱਥ ਬੰਦ ਦੂ ਬੁਝੰਤ ਬਾਰ ਬਾਰ
ਜੈ ਰਾਮ ਦੋਵੇਂ ਹੱਥ ਜੋੜ ਕੇ ਬਾਰ ਬਾਰ ਸਤਿਗੁਰੂ ਦੇ ਚਰਨਾਂ ਵਿਚ ਬੇਨਤੀਆਂ ਕਰਦਾ ਹੈ।
ਬਤੀਤ ਮੈਂ ਬਤੀਤ ਜਿਉ ਸੁਣਾਈਏ ਉਚਾਰੇ
ਮਹਾਰਾਜ ਅਸੀਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਹਾਂ ਉਸ ਬਤੀਤ ਵਿਚ ਕੀ ਬਰਤਾਤ ਹੋਇਆ ਕੀ ਘਟਨਾ ਹੋਈ ਆਪ ਆਪਣੇ ਮੁਖਾਰ ਪਿੰਡ ਤੋਂ ਉਚਾਰਨ ਕਰਕੇ ਦੱਸੋ।
ਬੁਝੇ ਆਨ ਕੋ ਹਮੇ ਬਿਨਾ ਸੁਨੇ ਕੇ ਭਾਖ ਹੈ
ਭਾਈ ਜੈ ਰਾਮ ਕਹਿੰਦਾ ਮਹਾਰਾਜ ਤੁਸੀਂ ਆਖਦੇ ਕਿਸੇ ਹੋਰ ਪੁੱਛ ਲਵੋ ਤੇ ਉਹ ਤੇ ਬਿਨਾ ਸੁਨੇ ਤੋਂ ਸਾਨੂੰ ਕੁਝ ਨਾ ਕੁਝ ਸੁਣੀ ਸੁਣਾਈ ਗੱਲ ਦੱਸਣਗੇ ਤੇ ਆਪ ਜੀ ਦੇ ਮੂੰਹੋਂ ਸੁਣਾਂਗੇ ਤੇ ਸੱਚੀ ਗੱਲ ਹੋਵੇਗੀ।
ਤੁਮਾਰ ਤੁੰਡ ਜੋ ਸੁਣੈ ਸੋ ਸਾਧ ਬਾਸ਼ ਲਾਖ ਹੈ
ਲੋਕ ਤੇ ਸੁਣੀ ਸੁਣਾਈ ਗੱਲ ਕਰਦੇ ਨੇ ਕੋਈ ਝੂਠ ਵੀ ਹੋ ਸਕਦੀ ਹੈ ਪਰ ਸਾਡੇ ਮੂੰਹੋਂ ਜੋ ਸੁਣਾਂਗੇ ਉਹ ਸੱਚੇ ਬਚਨ ਜਾਣ ਕੇ ਆਪਣੇ ਹਿਰਦੇ ਵਿਚ ਅਸੀਂ ਵਸਾ ਲਵਾਂਗੇ।
ਭਈ ਜੋ ਆਦਿ ਅੰਤ ਲੋਭ ਖਾਣੇ ਆਪ ਕੀਜੀਏ।
ਜੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋ ਕੁਝ ਉੱਥੇ ਹੋਇਆ ਸਾਰੀ ਗੱਲਬਾਤ ਸਾਨੂੰ ਦੱਸੋ।
ਸਭਾ ਸੁਣਾਏ ਬਾਤ ਕੋ ਆਨੰਦ ਮੋਹੇ ਦੀਜੀਏ।
ਜੇ ਰਾਮ ਕਹਿੰਦਾ ਮਹਾਰਾਜ ਸਾਰੀ ਗੱਲ ਮੁੱਢੋਂ ਲੈ ਕੇ ਦੱਸੋ, ਇੱਕ ਇੱਕ ਗੱਲ ਦੱਸੋ ਤੇ ਸਾਡੇ ਮਨ ਨੂੰ ਪ੍ਰਸੰਨ ਕਰੋ।
ਅੜਲ ਦੇਖ ਦੀਨਤਾ ਦਿਆਲ ਬਦਨ ਸਭ ਵਿਦ ਕਹੀ।
ਲੋ ਗੁਰੂ ਮਹਾਰਾਜ ਨੇ ਜੇ ਰਾਮ ਜੀ ਬੇਬੇ ਨਾਨਕੀ ਜੀ ਦੀ ਅਧੀ ਨਿਮਰਤਾ ਨੂੰ ਵੇਖ ਕੇ ਆਪਣੇ ਮੁਖੋਂ ਸਾਰੀ ਗੱਲ ਦੱਸ ਦਿੱਤੀ।
ਜੋ ਹੋਇਓ ਬਿਰਤਾਂਤ ਖਾਨ ਕਾਜ਼ੀ ਸਹੀ।
ਜੋ ਕੁਝ ਨਵਾਬ ਦੇ ਨਾਲ ਤੇ ਕਾਜ਼ੀ ਦੇ ਨਾਲ ਉੱਥੇ ਕੌਤਕ ਵਰਤਿਆ ਸੀ, ਜੋ ਕੁਛ ਇਨ੍ਹਾਂ ਦੇ ਮਨ ਦੀ ਗੱਲ ਦੱਸੀ ਸੀ ਉਹ ਸਾਰੀ ਗੱਲ ਦੁਹਰਾ ਦਿੱਤੀ।
ਮਨਮੁਖ ਮੂੜ ਅਜਾਨ ਨਾ ਮਨ ਫਿਰ ਕਰਦਾ।
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਬੇਬੇ ਨਾਨਕੀ ਜੀ ਭੈਣ ਜੀ, ਇਹ ਜਿਹੜੇ ਮੂਰਖ ਲੋਕ ਨੇ ਮਨਮੁਖ ਬੰਦੇ ਅਣਜਾਣ, ਇਹ ਆਪਣੇ ਮਨ ਨੂੰ ਤਾਂ ਰੋਕ ਨਹੀਂ ਸਕਦੇ, ਮਨ ਨੂੰ ਤੇ ਟਿਕਾ ਨਹੀਂ ਸਕਦੇ।
ਉਹ ਬਾਹਰ ਵੇਖ ਸਰੀਰ ਬੰਦਗੀ ਧਾਰਤ ਹੈ।
ਬਾਹਰੋਂ ਬੰਦਗੀ ਦਾ ਝੂਠਾ ਵੇਸ ਧਾਰਨ ਕਰਕੇ ਲੋਕਾਂ ਨੂੰ ਪਖੰਡ ਕਰ ਕਰਕੇ ਦਿਖਾਉਂਦੇ ਹਨ।
ਗਰਵ ਕਰੇ ਨਜ਼ਰ ਦੀ ਖੁਦਾਈ ਕੇ ਜ਼ਾਦ ਹੈ।
ਤੇ ਫਿਰ ਐਵੇਂ ਝੂਠਾ ਮਨ ਦੇ ਵਿਚ ਹੰਕਾਰ ਕਰਦੇ ਨੇ ਵੀ ਅਸੀਂ ਵੀ ਧਾਰਮਿਕ ਬੰਦੇ ਹਾਂ, ਅਸੀਂ ਵੀ ਰੱਬ ਨੂੰ ਯਾਦ ਕਰਦੇ ਹਾਂ।
ਦੂਜੇ ਪ੍ਰੇਮ ਵਿਹੀਨ ਵੇਖ ਸਭ ਬਾਦ ਹੈ।
ਪ੍ਰੇਮ ਤੋਂ ਬਿਨਾਂ ਅੰਦਰੋਂ ਇਨ੍ਹਾਂ ਦੇ ਹਿਰਦੇ ਖਾਲੀ ਨੇ, ਮਨ ਦੇ ਵਿਚ ਪ੍ਰਭੂ ਦਾ ਪਿਆਰ ਨਹੀਂ ਹੈ, ਤੇ ਐਵੇਂ ਝੂਠਾ ਵਿਆਹ ਟੁੱਟੋਂ ਭੇਸ ਧਾਰਨ ਕਰ ਲੈਂਦੇ ਹਨ।
ਵਿਸ਼ੇ ਮੋਹ ਮੈਂ ਫਸੇ ਸਦਾ ਮਨ ਤਹਿ ਬਸੈ।
ਇਨ੍ਹਾਂ ਦੇ ਜਿਹੜੇ ਮਨ ਨੇ ਵਿਸ਼ਿਆਂ ਦੇ ਮੋਹ ਦੇ ਵਿਚ ਫਸੇ ਰਹਿੰਦੇ ਨੇ, ਤੇ ਹਮੇਸ਼ਾ ਵਿਸ਼ੇ ਵਿਕਾਰ ਹੀ ਮਨ ਦੇ ਵਿਚ ਵਸਦੇ ਰਹਿੰਦੇ ਹਨ।
ਉਰਜੇ ਸਵਾਦਨ ਬਾਦ ਪ੍ਰਭੂ ਰਸ ਕਿਉ ਰਸੈ।
ਇਹ ਤੇ ਐਵੇਂ ਝੂਠੇ ਨਸ਼ਿਆਂ ਵਿਸ਼ਿਆਂ ਦੇ ਰਸਾਂ ਦੇ ਵਿਚ ਫਸੇ ਹੋਏ ਨੇ, ਉਸ ਵਾਹਿਗੁਰੂ ਦੇ ਨਾਮ ਦੇ ਤੇ ਬੰਦਗੀ ਦੇ ਰਸ ਨੂੰ ਕਿਵੇਂ ਇਹ ਪ੍ਰਾਪਤ ਕਰ ਸਕਦੇ ਨੇ, ਨਹੀਂ ਕਰ ਸਕਦੇ।
ਜੈ ਮਨ ਤੈਨ ਹੋ ਤੋ ਬਤਾਇਓ ਸਭ ਸਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭੈਣ ਜੀ, ਜਿੱਥੇ ਜਿੱਥੇ ਉਹਨਾਂ ਦੇ ਮਨ ਭਟਕ ਰਹੇ ਸਨ ਤੇ ਅਸੀਂ ਸੱਚੀ ਸੱਚੀ ਗੱਲ ਉਹਨਾਂ ਨੂੰ ਦੱਸ ਦਿੱਤੀ।
ਕਰਤ ਜਗ ਕੋ ਧੰਦ ਸਥਿਰ ਇੱਕ ਛਿਨ ਨਹੀਂ।
ਕਿਉਂਕਿ ਜਿਹੜੇ ਲੋਕ ਦੁਨੀਆਂ ਦੇ ਧੰਦੇ ਦਿਨ ਰਾਤ ਕਰਦੇ ਨੇ, ਉਹਨਾਂ ਦਾ ਮਨ ਇੱਕ ਸਕਿੰਟ ਵੀ ਨਹੀਂ ਟਿਕ ਸਕਦਾ।
ਕਰ ਨਿਮਿਓ ਨਰੇਸ ਸੋ ਨਿਸ਼ਟਾ ਪਾਇਕ।
ਜਦੋਂ ਅਸੀਂ ਸੱਚੀ ਗੱਲ ਆਖ ਦਿੱਤੀ, ਜਿਹੜਾ ਦੌਲਤ ਖਾਂ ਨਵਾਬ ਸੀ ਉਹਨੂੰ ਯਕੀਨ ਆ ਗਿਆ, ਉਹ ਸਾਡੇ ਚਰਨਾਂ ਤੇ ਝੁਕ ਗਿਆ, ਉਸ ਨੇ ਮੱਥਾ ਟੇਕ ਦਿੱਤਾ।
ਬਖਸ਼ੋ ਭੂਲ ਜੋ ਭਨਿਓ ਦਇਆ ਮਨ ਲਾਇਕ।
ਨਾਲ ਉਸਨੇ ਆਪਣੀ ਮੁਆਫ਼ੀ ਵੀ ਮੰਗ ਲਈ ਹੈ ਤੇ ਭੁੱਲ ਵੀ ਬਖਸ਼ਾ ਲਈ ਹੈ। ਕਹਿੰਦਾ ਮਹਾਰਾਜ, ਮੈਂ ਜੋ ਕੁਝ ਅਗਿਆਨਤਾ ਵਸ਼ ਬੋਲਿਆ ਹਾਂ ਤੇ ਮੇਰੀਆਂ ਸਾਰੀਆਂ ਗਲਤੀਆਂ ਨੂੰ ਮਾਫ਼ ਕਰ ਦਿਓ।
ਬਹੁਤ ਦਰਬ ਕੀ ਬਾਤ ਨਵਾਬ ਵਿਖਾਨੇ ਆ।
ਫਿਰ ਨਵਾਬ ਦੌਲਤ ਖਾਨ ਨੇ ਉਹ ਜਿਹੜੇ ਕੁਛ ਮਾਇਆ ਬਾਕੀ ਰਹਿੰਦੀ ਸੀ ਉਹਦੀ ਗੱਲ ਤੋੜ ਲਈ।
ਅਰਧ ਦੇਣ ਸ੍ਰੀ ਚੰਦ ਅਰਧ ਹਿੱਤ ਦਾਨੇ ਆ।
ਤੇ ਉਹਨੇ ਬੇਨਤੀ ਕਰਕੇ ਪੁੱਛਿਆ ਸੀ ਤੇ ਕਹਿਣ ਲੱਗਾ ਵੀ ਅੱਧਾ ਤਨ ਤੇ ਆਪ ਜੀ ਦੇ ਪਰਿਵਾਰ ਨੂੰ ਦਿੱਤਾ ਜਾਵੇ, ਅੱਧਾ ਤਨ ਗਰੀਬਾਂ ਨੂੰ ਤੇ ਸਾਧੂ ਮਹਾਤਮਾ ਨੂੰ ਵੰਡਿਆ ਜਾਵੇ।
ਕਰ ਕੰਮ ਨੇ ਸਦਨ ਬੰਦਗਾ ਠਾਨ ਸੋ।
ਅਸੀਂ ਉਹਨੂੰ ਕਹਿ ਦਿੱਤਾ ਵੀ ਜਿਵੇਂ ਤੈਨੂੰ ਚੰਗਾ ਲੱਗਦਾ ਕਰ ਲੈ, ਤੇ ਉਹ ਸਾਡੇ ਚਰਨਾਂ ਤੇ ਮੱਥਾ ਟੇਕ ਕੇ ਸਾਡਾ ਮਰੀਬ ਸੇਵਕ ਬਣ ਕੇ ਵਾਪਸ ਆਪਣੇ ਘਰ ਚਲਾ ਗਿਆ ਹੈ।
ਉਹ ਹਮ ਆਏ ਤੁਮ ਨਿਕਟ ਭਈ ਇਵ ਜਾਨ ਸੋ।
ਅਸੀਂ ਹੁਣ ਤੁਹਾਡੇ ਪਾਸ ਆ ਗਏ ਹਾਂ ਤੇ ਜਿਵੇਂ ਇਹ ਵਾਰਤਾਲਾਪ ਹੋਇਆ, ਜਿਵੇਂ ਸਾਰੀ ਗੱਲਬਾਤ ਹੋਈ ਹੈ, ਉਹ ਅਸੀਂ ਤੁਹਾਨੂੰ ਇਸ ਤਰ੍ਹਾਂ ਦੱਸ ਦਿੱਤੀ ਹੈ।
ਜੀਜਾ ਜੀ ਇਉਂ ਕਰੀ ਭਲੀ ਕਹਿ ਦੋ ਬੁਰੀ।
ਗੁਰੂ ਮਹਾਰਾਜ ਫਿਰ ਭੋਲੇਪਣ ਦੇ ਵਿਚ ਕਹਿੰਦੇ ਨੇ ਜੈ ਰਾਮ ਜੀ ਨੂੰ, ਜੀਜਾ ਜੀ ਅਸੀਂ ਤੇ ਇਹ ਸਾਰੀ ਘਟਨਾ ਉੱਤੇ ਕੋਈ ਤੁਹਾਨੂੰ ਦੱਸੀ ਹੈ, ਹੁਣ ਇਹ ਸਾਨੂੰ ਨੀ ਪਤਾ ਵੀ ਚੰਗਾ ਹੋਇਆ ਜਾਂ ਮਾੜਾ ਹੋਇਆ ਹੈ।
ਜਦਰ ਬਾਰਨ ਕੀ ਪੀਰ ਹੁੰਦੀ ਤਹ ਬਹੁਤ ਜੁਰੀ।
ਤੇ ਬਹੁਤ ਸਾਰੇ ਲੋਕ ਤਮਾਸ਼ਾ ਦੇਖਣ ਵਾਸਤੇ ਆਏ ਸਨ, ਚਾਰੇ ਵਰਨਾ ਦੇ ਲੋਕ ਹਿੰਦੂ ਮੁਸਲਮਾਨ ਬੜੀ ਉੱਥੇ ਭੀੜ ਜੁੜੀ ਹੋਈ ਸੀ।
ਸਭਨ ਸੁਣੇ ਇਹ ਬਾਕ ਹਸਤੀ ਅਤਸ਼ਾ ਪਏ।
ਜਦੋਂ ਅਸੀਂ ਉਹਨਾਂ ਦੇ ਮਨ ਦੀ ਗੱਲ ਦੱਸੀ ਨਾ ਤੇ ਸਾਰੇ ਲੋਕ ਹੱਸਣ ਲੱਗ ਪਏ, ਤੇ ਅਸੀਂ ਉਹ ਸ਼ਰਮਿੰਦੇ ਹੋ ਗਏ ਜਦੋਂ ਉਹਨਾਂ ਦੇ ਮਨ ਦੀ ਗੱਲ ਦੱਸੀ, ਤੇ ਲੋਕ ਬੜੇ ਹੈਰਾਨ ਹੋਏ ਤੇ ਉਹਨਾਂ ਨੂੰ ਮਖੌਲ ਕਰਨ ਲੱਗ ਪਏ।
ਉਹ ਸੁਣੇ ਸ਼ਰਵਨ ਜੈ ਰਾਮ ਚਿੰਤ ਚਿਤ ਦੁਰ ਗਈ।
ਲੋ ਜਦੋਂ ਜੈ ਰਾਮ ਜੀ ਨੇ ਸਾਰਾ ਪ੍ਰਸੰਗ ਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਸੁਣਿਆ ਤੇ ਬਹੁਤ ਖੁਸ਼ ਹੋਏ ਨੇ, ਤੇ ਮਨ ਦੀ ਸਾਰੀ ਚਿੰਤਾ ਇੱਕੋ ਵਾਰੀ ਉਹ ਆਲੋਪ ਹੋ ਗਈ ਹੈ, ਕਿਉਂਕਿ ਜੈ ਰਾਮ ਜੀ ਦਾ ਗੁਰੂ ਮਹਾਰਾਜ ਦੇ ਨਾਲ ਬੜਾ ਪਿਆਰ ਸੀ। ਇਸ ਲਈ ਹੁਣ ਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਸਾਰੀ ਵਾਰਤਾ ਸੁਣ ਕੇ ਤੇ ਬੜੇ ਖੁਸ਼ ਹੋਏ ਨੇ, اگے جی پتنگ آئے گا وہ سنگت نے سمے سر کل آ کے سرون کرنا تن گرو نانک سنگھ مہاراج سچے پاتشاہ اگے کی کوتک ورتا گے تو جو پرسنگ آپ سنگت نے سرون کیتا ہے یہ تو آپ سکھا گرہن کرنی ہے گرو چرنا درداسا بےنتی کرنی نے بانی پڑھ کے سمے سمرن کرن دے سمے ارداس کرنی ہے سدگرو کرپا کرو سڈے من نو ٹکاؤ سڈے من نو ایکاگرتا بخشو جدو ایکاگر من دے نال بانی پڑھا گے سمرن کراں گے تے پھر ہی ساڈی گرو چرنا وچ حاضری لگے گی تو سکھیا نو تارن کرنا ہے کوئیاں پلا چکاں لئی سما بلاؤ فتح
واہگرو جی کا خالصہ واہگرو جی کی فتح